ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦਨਿਤ ਧਿਆਉ ਹਿਰਦਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੁ ਤੇਗ ਬਹਾਦਰ ਪਰਮ ਕਿਰ ਪਾਲਾ ਜੀ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਨ ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪ੍ਰਥਮ ਤੁਰਗ ਕੀ ਸ਼ਾਮ ਕੋ ਸ਼ੋਭਨ ਦੇਤ ਨਹਿਨੇਰ ਕਾਰਨ ਕਰਵੈ ਹੇਤ ਅਤ ਆਦਰ ਕਰਤ ਬਡੇਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਸਰੂਪਾਂ ਦੇ ਆਤਮਕ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਤੇ ਇਸ ਵਿਚ ਗੋਲਖਾਂ ਪਠਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਟਾਰ ਦਾ ਵਾਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੇਟ ਵਿਚ ਸਾਧ ਸੰਗਤ ਜੀ ਉਹ ਕਟਾਰ ਇਕ ਪਾਸੇ ਕਰਕੇ ਲੱਗੀ ਸਤਿਗੁਰੂ ਜੀ ਨੇ ਉਸੇ ਵੇਲੇ ਬਿਜਲੀ ਦੀ ਫੁਰਤੀ ਨਾਲ ਮਿਆਨ ਵਿਚ ਤਲਵਾਰ ਧੂ ਕੇ ਗੋਲਖਾਂ ਨੂੰ ਸਾਧ ਸੰਗਤ ਜੀ ਥਾਂ ਹੀ ਰੱਖ ਲਿਆ ਫਿਰ ਆਵਾਜ਼ ਦਿੱਤੀ ਕੋਈ ਪਹਿਰੇਦਾਰ ਹੈ ਸਾਡਾ ਇੱਥੇ ਨੇੜੇ ਵਿਦਵਾਨਾਂ ਨੇ ਸਾਧ ਸੰਗਤ ਜੀ ਲਿਖਿਆ ਦੋ ਪਠਾਨ ਸਨ ਇਕ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਰ ਨਾਲ ਮਾਰਿਆ ਗਿਆ ਜਿਹੜਾ ਦੂਜਾ ਭੱਜਣ ਲੱਗਾ ਉਹਨੂੰ ਸਾਧ ਸੰਗਤ ਜੀ ਸਿੰਘਾਂ ਨੇ ਮਾਰ ਦਿੱਤਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਭਾਈ ਲੱਖਾ ਸਿੰਘ ਜੀ ਅੰਦਰ ਵੜੇ ਉਹਨਾਂ ਨੇ ਆਣ ਕੇ ਸਾਧ ਸੰਗਤ ਦੇਖਿਆ ਕਿ ਪਠਾਨ ਮਰਿਆ ਹੋਇਆ ਹੈ ਕਲਗੀਧਰ ਪਾਤਸ਼ਾਹ ਜੀ ਦੇ ਸੋ ਉਹਨੇ ਜ਼ਖਮ ਕਰ ਦਿੱਤਾ ਉਹਨੇ ਵੀ ਆਣ ਕੇ ਵਾਰ ਕੀਤਾ ਮਹਾਰਾਜ ਨੇ ਆਖਿਆ ਇਹ ਤਾਂ ਮਰ ਗਿਆ ਭਾਈ ਲੱਖਾ ਸਿੰਘ ਹੁਣ ਤੁਸੀਂ ਰਹਿਣ ਦਿਓ ਇੱਥੋਂ ਤੱਕ ਆਪ ਜੀ ਨੇ ਪਹਿਲਾਂ ਪ੍ਰਸੰਗ ਸਰਵਣ ਕਰ ਲਿਆ ਹੈ ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਉਹਨਾਂ ਦਾ ਪਵਿੱਤਰ ਜੀਵਨ ਹੈ ਭਾਵਨਾ ਬਣਾ ਕੇ ਮਹਾਰਾਜ ਜੀ ਦੇ ਪਵਿੱਤਰ ਕੌਤਕ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ
ਦੋਹਰਾ ਪ੍ਰਥਮ ਤੁਰਗ ਕੀ ਸ਼ਾਮ ਕੋ ਸ਼ੋਭਨ ਦੇਤ ਨਹਿਨੇਰ
ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਤੇ ਤੁਰਕਾਂ ਦੀ ਸ਼ਾਮ ਹੀ ਨਹੀਂ ਸੀ ਤੁਸੀਂ ਆਪਣੇ ਨੇੜੇ ਆਉਣ ਦਿੰਦੇ
ਕਾਰਨ ਕਰ ਬੈ ਹੇਤ ਆਸੂ ਆਦਰ ਕਰਦ ਬਡੇਰ।
ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਗੋਲਖਾਂ ਪਠਾਨ ਦਾ ਤੁਸੀਂ ਇੰਨਾ ਆਦਰ ਕੀਤਾ, ਇੰਨਾ ਇਹਦੇ ਨਾਲ ਪ੍ਰੇਮ ਕੀਤਾ, ਸ਼ਾਇਦ ਇਹੋ ਹੀ ਕਾਰਨ ਸੀ। ਉਵੇਂ ਸਾਰੇ ਸਾਧ ਸੰਗਤ ਜੀ ਤੁਰਕਾਂ ਨਾਲ ਨੀ, ਕੋਈ ਮਹਾਰਾਜ ਦੇ ਮਨ ਚ ਕਿਸੇ ਤਰ੍ਹਾਂ ਦੀ ਈਰਖਾ ਨਹੀਂ, ਕੋਈ ਸਾਧ ਸੰਗਤ ਜੀ ਵੈਰ ਭਾਵਨਾ ਨਹੀਂ, ਕਿਉਂਕਿ ਗਨੀ ਖਾਨ ਨਬੀ ਖਾਨ ਵਰਗੇ ਵੀ ਸਾਧ ਸੰਗਤ ਜੀ ਮੁਸਲਮਾਨ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਵੇਂ ਜਿਹੜਾ ਦੁਸ਼ਟ ਬਿਰਤੀ ਵਾਲਾ, ਉਹਦੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਸੰਗ ਤੋਂ ਵਰਜਿਆ ਹੋਇਆ ਸੀ। ਹੁਣ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਜੀ, ਤੁਸੀਂ ਇਹਦਾ ਇੰਨਾ ਆਦਰ ਕੀਤਾ, ਸ਼ਾਇਦ ਇਹੀ ਕੌਤਕ ਹੋਣਾ ਸੀ, ਇਸ ਕਰਕੇ ਕੀਤਾ ਹੈ। ਮਹਾਰਾਜ, ਤੁਹਾਡੇ ਕੌਤਕਾਂ ਨੂੰ, ਤੁਹਾਡੀ ਰਚੀ ਹੋਈ ਮਾਇਆ ਨੂੰ ਕੌਣ ਜਾਣ ਸਕਦਾ? ਕੋਈ ਨੀ ਜਾਣ ਸਕਦਾ ਹੈ।
ਜਾਮਦਾਰ ਖਾਈ ਪਾਨ ਪਠਾਨ।
ਮਹਾਰਾਜ, ਇੱਕ ਪਠਾਨ ਦੀ ਕੀ ਇੰਨੀ ਹਿੰਮਤ ਸੀ ਭਾਈ ਤੁਹਾਨੂੰ ਉਹ ਕਟਾਰ ਮਾਰ ਦੇਵੇ? ਪਰ ਇਹ ਵੀ ਤੁਹਾਡਾ ਹੀ ਕੋਈ ਕੌਤਕ ਹੈ, ਪਠਾਨ ਦੇ ਪੁੱਤਰ ਤੋਂ ਇਹ ਕਟਾਰ ਖਾ ਲਈ ਹੈ।
ਗੋਲਖਾਂ ਪਰਿਓ ਨੇ ਹਾਰੇ ਤਿਸੈ।
ਜਿੱਦਾਂ ਸਿੱਖ ਬੇਨਤੀਆਂ ਕਰਦੇ ਆ ਤੇ ਗੋਲਖਾਂ ਮਰਿਆ ਪਿਆ ਤੰਬੂ ਵਿਚ, ਸਾਧ ਸੰਗਤ ਜੀ ਨਾਲੇ ਉਸ ਵੱਲ ਦੇਖਦੇ ਹਨ।
ਰੱਬ ਕੋ ਘਾਵ ਲਖਿਓ ਨਹੀਂ ਕਿਸੇ।
ਕਿੰਨਾ ਕੁ ਜ਼ਿਆਦਾ ਜ਼ਖਮ ਮਹਾਰਾਜ ਦੇ ਲੱਗ ਗਿਆ, ਇਹ ਪਹਿਲਾਂ ਕਿਸੇ ਨੂੰ ਪਤਾ ਨਾ ਲੱਗਾ।
ਜਬ ਸੰਤੋਖ ਸਿੰਘ ਡਿੱਗ ਗਏ।
ਜਦੋਂ ਭਾਈ ਸੰਤੋਖ ਸਿੰਘ ਜੀ ਫਿਰ ਤੰਬੂ ਵਿਚ ਆਏ ਮਹਾਰਾਜ ਜੀ ਦੇ ਕੋਲ ਗਏ ਤਾਂ
ਰੁਦਰ ਪ੍ਰਵਾਹ ਬਿਲੋਕਤ ਪਾਇਓ।
ਉਹਨਾਂ ਦੀ ਨਜ਼ਰ ਪਈ ਵੀ ਖੂਨ ਦਾ ਤਾਂ ਬਹੁਤ ਤੇਜ਼ ਪ੍ਰਵਾਹ ਚੱਲ ਰਿਹਾ ਹੈ।
ਬਾਗਾ ਸਗਰੋ ਲਾਲ ਸੋ ਵਰਨ।
ਮਹਾਰਾਜ ਜੀ ਦੇ ਜਿਹੜੇ ਤਨ ਦੇ ਵਸਤਰ ਸਨ, ਸਾਰੇ ਖੂਨ ਦੇ ਰੰਗ ਕਰਕੇ ਲਾਲ ਹੋ ਗਏ ਹਨ। ਜਿਹੜਾ ਬਿਸਤਰਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਲੰਗੇ ਉੱਤੇ ਵਿਛਿਆ ਹੋਇਆ, ਉਹ ਵੀ ਸਾਰਾ ਖੂਨ ਨਾਲ ਲਾਲ ਹੈ।
ਮਹਾਰਾਜ ਨਿਜ ਲਖੋ ਸਰੀਰ।
ਮਹਾਰਾਜ ਸੱਚੇ ਪਾਤਸ਼ਾਹ ਜੀ, ਆਪਣਾ ਸਰੀਰ ਦੇਖੋ। ਭਾਈ ਸੰਤੋਖ ਸਿੰਘ ਜੀ ਨੇ ਬੇਨਤੀ ਕੀਤੀ ਇਕਦਮ।
ਰੁਦਰ ਬੀਜ ਗਏ ਚੀਰ।
ਸੱਚੇ ਪਾਤਸ਼ਾਹ, ਇਹਦੇ ਖੂਨ ਨਿਕਲ ਨਿਕਲ ਕੇ ਸਾਰੇ ਤੁਹਾਡੇ ਬਸਤਰ ਹੀ ਭਿੱਜ ਗਏ ਹਨ।
ਧੀਰਜ ਧਾਰ ਰਹੇ ਵਰ ਵੀਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਧੀਰਜ ਧਾਰੀ ਨੇ, ਸਾਧ ਸੰਗਤ ਜੀ ਫਿਰ ਵੀ ਕੋਈ ਪ੍ਰਵਾਹ ਨਾ ਕੀਤੀ।
ਲਗੇ ਘਾਵ ਨਹੀਂ ਮਾਨਤ ਪੀਰ।
ਕਿੰਨਾ ਡੂੰਘਾ ਜ਼ਖਮ ਲੱਗਾ ਹੋਇਆ, ਕਿੰਨਾ ਖੂਨ ਵਗ ਗਿਆ, ਪਰ ਫਿਰ ਵੀ ਕੋਈ ਵਿਆਕਲਤਾ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੋਂ ਨਹੀਂ ਝਲਕਦੀ ਹੈ।
ਹੁਣ ਬਿਗ ਸਰਬ ਖਾਲਸਾ ਆਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਹੋਇਆ ਵਾਰ ਸੁਣ ਕੇ ਸਾਧ ਸੰਗਤ ਜੀ ਸਾਰਾ ਹੀ ਖਾਲਸਾ ਆ ਗਿਆ ਹੈ।
ਭਾਵ ਬ੍ਰਤ ਟਾਰਤ ਦਰਸਾਇਓ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਵਸਤਰ ਪਰੇ ਕਰਕੇ ਦੇਖਿਆ ਜ਼ਖਮ ਕਿੰਨਾ ਕੁ ਹੈ।
ਰੱਬ ਜੀ ਜਮਦਰ ਭਾਵ ਕਨੇਰ।
ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ, ਕਟਾਰ ਦਾ ਵਾਰ ਜਿਹੜਾ ਬਹੁਤਾ ਡੂੰਘਾ ਲੱਗਾ ਹੈ।
ਲੱਗਿਓ ਆਪ ਕੇ ਹਮ ਅਬ ਜੇਰਾ।
ਇਹ ਤੇ ਇੰਨਾ ਜ਼ਿਆਦਾ ਜ਼ਖਮ ਲੱਗ ਗਿਆ ਮਹਾਰਾਜ, ਅਸੀਂ ਤੇ ਹੁਣ ਦੇਖਿਆ ਵੀ ਕਿੰਨਾ ਖੂਨ ਨਿਕਲਿਆ ਤੇ ਕਿੰਨਾ ਡੂੰਘਾ ਜ਼ਖਮ ਹੈ।
ਇਸ ਵੇਦ ਤੋਂ ਵਿਸਤਾਰਿਓ ਖੇਲ।
ਇਹ ਸੱਚੇ ਪਾਤਸ਼ਾਹ ਜੀ, ਕਿੱਦਾਂ ਦਾ ਖੇਲ ਰਚ ਦਿੱਤਾ ਜੇ ਤੁਸੀਂ।
ਰੋਜ ਦੁਰਗ ਸੋ ਰਾਖਿਓ ਮੇਲ।
ਇਹ ਰੋਜ ਹੀ ਆਉਂਦਾ ਸੀ ਪਠਾਨ, ਤੇ ਰੋਜ ਹੀ ਤੁਸੀਂ ਇਹਦੇ ਨਾਲ ਪਰਚ ਜਾਂਦੇ ਸੋ, ਗੱਲਾਂ ਵਿਚ ਇੰਨਾ ਪ੍ਰੇਮ ਇਹਦੇ ਨਾਲ ਕਰਦੇ ਸੋ।
ਰਹਿਓ ਹਜੂਰ ਸਿੰਘ ਨਹੀਂ ਕੋਈ।
ਫਿਰ ਇਹ ਕਿਵੇਂ ਦੀ ਗੱਲ ਮਹਾਰਾਜ ਤੁਸੀਂ ਬਣਾ ਦਿੱਤੀ ਵੀ ਹਰ ਵੇਲੇ ਹਜੂਰੀ ਵਿਚ ਰਹਿਣ ਵਾਲੇ ਸਿੰਘ ਅੱਜ ਮੌਕੇ ਤੇ ਕੋਈ ਵੀ ਹਜੂਰੀ ਵਿਚ ਨਹੀਂ ਸੀ।
ਤੁਰਕ ਡਿੱਗ ਰਾਖਾ ਸੋਈ।
ਮਹਾਰਾਜ ਸੱਚੇ ਪਾਤਸ਼ਾਹ, ਤੁਰਕ ਨੂੰ ਤੁਸੀਂ ਆਪਣੇ ਕੋਲ ਰੱਖਿਆ ਜਦੋਂ ਕਿ ਸਿੰਘ ਕੋਈ ਵੀ ਨਹੀਂ ਸੀ ਉਸ ਸਮੇਂ ਤੁਹਾਡੇ ਕੋਲ।
ਆਪ ਕਰੋ ਉਪਦੇਸ਼ ਪ੍ਰਕਾਸ਼ਾ।
ਆਪ ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਉਪਦੇਸ਼ ਪ੍ਰਕਾਸ਼ ਕਰਦੇ ਹੋ, ਦਿੰਦੇ ਹੋ।
ਜੇ ਨਹੀਂ ਤੁਰਕ ਪਰਵਾਸਾ।
ਤੁਹਾਡਾ ਹੀ ਤੇ ਵਚਨ ਆ ਵੀ ਇਹਨਾਂ ਤੁਰਕਾਂ ਦੇ ਉੱਤੇ ਯਕੀਨ ਨਹੀਂ ਕਰਨਾ ਜਿਸ ਵੇਲੇ ਤੂੰ ਇਹ ਕਸਮ ਖਾ ਕੇ ਮੁਕਰ ਗਏ ਹਨ।
ਇਹਰਾਵਰ ਨੇ ਕਿਹਾ ਕਰ ਲਇਓ।
ਇਹ ਸੱਚੇ ਪਾਤਸ਼ਾਹ ਆਪ ਜੀ ਨੇ ਕੀ ਕਰ ਦਿੱਤਾ? ਸਾਧ ਸੰਗਤ ਜੀ, ਇਉਂ ਜਿਹੜੇ ਪ੍ਰੇਮ ਵਿਚ ਆਏ ਹੋਏ ਸਿੱਖ ਨੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਬੇਨਤੀਆਂ ਕਰਦੇ ਹਨ, ਤਰਲੇ ਲੈਂਦੇ ਹਨ।
ਕਾਰੀ ਘਾਵ ਖਾਨ ਤੇ ਖਾਇਓ।
ਮਹਾਰਾਜ ਸੱਚੇ ਪਾਤਸ਼ਾਹ, ਇੱਕ ਖਾਨ ਦੇ ਕੋਲੋਂ ਇੰਨਾ ਡੂੰਘਾ ਜ਼ਖਮ ਤੁਸੀਂ ਲੈ ਲਿਆ ਹੈ।
ਸਿੰਘ ਸੰਤੋਖ ਸਿੰਘ ਤੇ ਆਦ।
ਭਾਈ ਸੰਤੋਖ ਸਿੰਘ ਜੀ ਤੇ ਹੋਰ ਜਿਹੜੇ ਉੱਥੇ ਸ਼੍ਰੋਮਣੀ ਸਿੱਖ ਸਨ, ਇਹ ਭਾਈ ਸੰਤੋਖ ਸਿੰਘ ਸਾਧ ਸੰਗਤ ਜੀ ਉਹਨਾਂ ਪੰਜਾਂ ਸਿੰਘਾਂ ਵਿੱਚੋਂ ਇੱਕ ਹੋਣਗੇ, ਜਿਨ੍ਹਾਂ ਨੂੰ ਫਿਰ ਮੁੜ ਕੇ ਤਾਬਿਆ ਖਿਲਾਰ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣੀ ਹੈ, ਇਹ ਉਹ ਭਾਈ ਸੰਤੋਖ ਸਿੰਘ ਹਨ।
ਹੇਰ ਸਭ ਲਹੇ ਬਿਖਾਦ।
ਦੇਖ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਨ ਤੇ ਲੱਗੇ ਹੋਏ ਜ਼ਖਮ ਨੂੰ
ਹੀਰ ਦੇਣ ਕੇ ਗੁਰੂ ਉਚਾਰ।
ਉਹਨਾਂ ਨੇ ਜਦੋਂ ਆਪਣੀ ਬੇਸਬਰੀ ਵਿਖਾਲੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੰਘਾਂ ਸੂਰਮਿਆਂ ਨੂੰ ਧੀਰਜ ਦੇਣ ਵਾਸਤੇ ਇੱਦਾਂ ਪਵਿੱਤਰ ਮੁੱਖ ਤੋਂ ਬਚਨ ਕੀਤਾ ਹੈ।
ਭਾਇਓ ਅਕਾਲ ਪੁਰਖ ਰਖਵਾਰੀ।
ਉਹਨਾਂ ਨੂੰ ਧੀਰਜ ਦੇਣ ਲਈ ਮਹਾਰਾਜ ਬਚਨ ਕਰਦੇ, ਕਹਿੰਦੇ ਭਾਈ ਕੋਈ ਨੀ, ਫਿਕਰ ਨਾ ਕਰੋ, ਅਕਾਲ ਪੁਰਖ ਵਾਹਿਗੁਰੂ ਸਾਡੀ ਰੱਖਿਆ ਕਰਦੇ ਹਨ।
ਕਰੋ ਨਾ ਚਿੰਤਾ ਜਿੰਦ ਮਹਿਕਾਈ।
ਕਿਸੇ ਤਰ੍ਹਾਂ ਦੀ ਵੀ ਆਪਣੇ ਚਿੱਤ ਵਿੱਚ ਚਿੰਤਾ ਨਾ ਕਰੋ ਤੁਸੀਂ।
ਹਜ਼ੂਰ
ਨੇ ਆਖਿਆ ਕੋਈ ਗੱਲ ਨੀ, ਇਹ ਬਹੁਤ ਡੂੰਘਾ ਜ਼ਖਮ ਖਤਰਨਾਕ ਨਹੀਂ ਹੈ। ਅਸਕੇਤ ਸਹਾਈ, ਪਰਮੇਸ਼ਰ ਸਾਡੀ ਸਹਾਇਤਾ ਤੇ ਹੈ।
ਖਾਨ ਖੋਰ ਕਰ ਜਮ ਤਰ ਮਾਰੀ,
ਕਹਿੰਦੇ ਨੇ ਪਿਛਲੀ ਖੋਰ ਕਰਕੇ ਮਨ ਵਿਚ ਪਿਛਲਾ ਕਪਟ ਕਰਕੇ ਇਹਨੇ ਪਠਾਨ ਨੇ ਸਾਡੇ ਕਟਾਰ ਮਾਰ ਦਿੱਤੀ ਹੈ।
ਬਹੁਤ ਸਮੇਂ ਕੋ ਦਵੈਸ਼ ਜਿਤਾਰੀ,
ਕਿੰਨੇ ਲੰਮੇ ਸਮੇਂ ਦੀ ਦਵੈਤ ਆਪਣੇ ਮਨ ਵਿਚ ਰੱਖੀ ਹੈ ਉਸਨੇ।
ਅਸ਼ਟਮ ਗੁਰੂ ਮਹਾਬਲ ਦਾ ਮਾਂ,
ਬਹੁਤ ਬਲ ਦੇ ਘਰ ਜਿਹੜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ,
ਅਤੇ ਯੋਧ ਮੈਂ ਚਾਹੇ ਪਤਾਮਾ,
ਜਿਸ ਪਠਾਨ ਦੇ ਦਾਦੇ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮਾਰਿਆ ਸੀ ਤੇ ਉਹ ਇਹਨੇ ਆਪਣੇ ਮਨ ਵਿਚ ਰੱਖੀ ਹੈ ਗੱਲ।
ਸੁਣਦੇ ਰਹੋ ਪੂਰਬ ਕੀ ਬਾਤ,
ਕਿਉਂਕਿ ਪਹਿਲੀਆਂ ਗੱਲਾਂ ਸੁਣਦਾ ਰਿਹਾ ਇਹ, ਭਾਈ ਮੇਰੇ ਦਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸੀ।
ਅਬਲਾ ਘਾਤ ਜਯੋ ਮਮ ਘਾਤ,
ਇਹ ਦਾਵਤ ਕਹਾਉਂਦਾ ਸੀ ਵੀ ਕਿਸੇ ਤਰ੍ਹਾਂ ਮੇਰਾ ਦਾ ਲੱਗ ਜਾਵੇ।
ਭਇਓ ਅਕਾਲ ਪੁਰਖ ਰਖਵਾਰੇ,
ਹਜੂਰ ਨੇ ਆਖਿਆ ਗੁਰਮੁਖੋ ਕੋਈ ਨੀ, ਅਕਾਲ ਪੁਰਖ ਵਾਹਿਗੁਰੂ ਸਾਡੇ ਰਖਵਾਲੇ ਹਨ।
ਨਾਨਕ ਘਾਵ ਪੈ ਜਮ ਤਰ ਮਾਰੇ,
ਫਿਰ ਕੀ ਹੋ ਗਿਆ, ਇਹ ਕੋਈ ਬਹੁਤ ਜ਼ਿਆਦਾ ਜ਼ਖਮ ਵੱਡਾ ਨਹੀਂ ਹੈ, ਤਣਕ ਇਹਨੂੰ ਛੋਟਾ ਮਾਤਰ ਹੀ ਮੰਨੋ ਤੁਸੀਂ।
ਦੂਜੇ ਜਮ ਤਰ ਹਮੋ ਪਰਹਾਰੀ,
ਕਹਿੰਦੇ ਜਦੋਂ ਦੂਜੀ ਮਾਰ ਲੱਗਾ ਸੀ ਸਾਨੂੰ ਤਾਂ
ਦੀਨ ਲੀਨ ਯਾਰ ਮਾਰੀ,
ਹਜੂਰ ਨੇ ਆਖਿਆ ਫਿਰ ਇਹਨੂੰ ਅੱਗੇ ਅਸੀਂ ਵਾਰ ਨੀ ਹੋਣ ਦਿੱਤਾ, ਜਾਣ ਨੀ ਦਿੱਤਾ ਪਿਆ ਤੁਹਾਡੇ ਸਾਹਮਣੇ।
ਉਹਨਾਂ ਸਿੰਘਣ ਦਰਸ਼ਨ ਜਲ ਲਿਆਏ,
ਮਹਾਰਾਜ ਜੀ ਦੇ ਵਚਨ ਸੁਣੇ ਤੇ ਸਿੰਘ ਛੇਤੀ ਦੇਣੇ ਜਲ ਲਿਆਏ ਹਨ।
ਕਰਿਓ ਪਖਾਰਨ ਸਰੋਣਤ ਜਾਏ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਖੂਨ ਸੀ ਜਿਹੜਾ ਲੱਗਾ ਹੋਇਆ ਵਸਤਰਾਂ ਨੂੰ, ਜ਼ਖਮ ਨੂੰ ਉਹ ਸਾਫ਼ ਕੀਤਾ ਪ੍ਰੇਮ ਨਾਲ ਸਿੰਘਾਂ ਨੇ।
ਸੂਚੀ ਲਈ ਲੋਹੇ ਬਰ ਜੋਬਾ,
ਤੇ ਕਹਿੰਦੇ ਇੱਕ ਬਹੁਤ ਸ੍ਰੇਸ਼ਟ ਲੋਹੇ ਦੀ ਸੂਈ ਲਿਆਂਦੀ ਹੈ।
ਰੇਸ਼ਮ ਦਾਗਾ ਬੰਦ ਪਰੋਵਾ,
ਰੇਸ਼ਮ ਦੇ ਧਾਗੇ ਨੂੰ ਵੱਟ ਚਾੜ ਕੇ ਤੇ ਫਿਰ ਉਹਦੇ ਵਿੱਚ ਪਰੋਇਆ ਹੈ।
ਮਨੇ ਮਨੇ ਸੀਮਣ ਕਰ ਸਾਰਾ,
ਕਹਿੰਦੇ ਹੌਲੀ ਹੌਲੀ ਸਾਰਾ ਜ਼ਖਮ ਸਿਉਂ ਦਿੱਤਾ ਗਿਆ।
ਪਾਟੀ ਬੰਦ ਗੀਨ ਦੜ ਪਾਰਾ,
ਫਿਰ ਪੱਟੀ ਬੰਨ ਦਿੱਤੀ ਹੈ ਚੰਗੀ ਦ੍ਰਿੜਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਜ਼ਖਮ ਦੇ ਉੱਤੇ।
ਹਾਜੀ ਰੀਤ ਪਲੰਗ ਪਰ ਆਏ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦੂਸਰੇ ਪਲੰਘੇ ਤੇ ਆ ਗਏ ਹਨ।
ਅਨੁਸਾਰ ਹਰਨ
ਸਤਗੁਰ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਕੁ ਰੁਚੀ ਸੀ ਉਹਨਾਂ ਕੁ ਪ੍ਰਸ਼ਾਦਾ ਵੀ ਛੱਡਿਆ ਮਹਾਰਾਜ ਨੇ।
ਰਾਤ ਬੀਤੀ ਹੋਏ ਪ੍ਰਾਤੀ,
ਏਦਾਂ ਕਹਿੰਦੇ ਰਾਤ ਸਾਰੀ ਬਤੀਤ ਹੋ ਗਈ ਤੇ ਦਿਨ ਚੜਿਆ ਜਦੋਂ ਅਗਲਾ ਤਾਂ
ਖਾਲਸੇ ਮਿਲ ਕਰ ਪਾਤੀ,
ਕਹਿੰਦੇ ਨੇ ਫਿਰ ਖਾਲਸੇ ਨੇ ਮਿਲ ਕੇ ਇੱਕ ਪੱਤਰ ਲਿਖਿਆ ਬਹਾਦਰ ਸ਼ਾਹ ਵੱਲ ਨੂੰ।
ਆਹੋ ਬਹਾਦਰ ਟੇਕ ਖੁਦ ਪਾਠੀ,
ਉਹਨੂੰ ਖਬਰ ਦਿੱਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਪਠਾਨ ਨੇ ਕਟਾਰ ਮਾਰ ਦਿੱਤੀ, ਜ਼ਖਮ ਲੱਗ ਗਿਆ ਹੈ।
ਉਦੋਂ ਡਿਗੜਿਓ ਤੇ ਖੋਲਤ ਪਾਠੀ,
ਕਹਿੰਦੇ ਨੇ ਜਦੋਂ ਉਹ ਚਿੱਠੀ ਲੈ ਕੇ ਸਿੰਘ ਗਏ ਨੇ ਬਹਾਦਰ ਸ਼ਾਹ ਦੇ ਕੋਲ ਤੇ ਉਹਨੇ ਖੋਲ ਕੇ ਪੜ੍ਹੀ ਹੈ।
ਇਹ ਕਿਆ ਭਇਓ ਰਹਿਓ ਬਿਸਮਾਦ,
ਇਹ ਕੀ ਹੋ ਗਿਆ, ਸੁਣ ਕੇ ਬਹੁਤ ਹੈਰਾਨ ਹੋਇਆ ਬਹਾਦਰ ਸ਼ਾਹ।
ਜਰਾਹਨ ਕੋ ਬੁਲਵਾਏ,
ਉਸੇ ਵੇਲੇ ਜਿਹੜੇ ਸਿਆਣੇ ਵੈਦ ਸਨ ਸ਼ਾਹੀ ਸਾਹ ਸੰਗਤ ਜੀ ਖਾਨਦਾਨੀ, ਉਹਨਾਂ ਨੂੰ ਇਹਨੇ ਸੱਦਿਆ ਹੈ। ਉਹਨਾਂ ਨੂੰ ਚੰਗੀ ਤਰ੍ਹਾਂ ਤਕੀਦ ਕਰ ਦਿੱਤੀ, ਪੱਕੀ ਕਰ ਦਿੱਤੀ ਤੇ ਬਹੁਤ ਬਲੀ ਘੋੜੇ ਦਿੱਤੇ ਉਹਨਾਂ ਨੂੰ ਵੈਦਾਂ ਨੂੰ।
ਰਾਜੀ ਕਰੋ ਜ਼ਖਮ ਬੇਸਫਾਰੀ,
ਇਹ ਤਕੀਦ ਕਰ ਦਿੱਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਜਿੰਨੀ ਛੇਤੀ ਠੀਕ ਹੋ ਸਕਦਾ ਜਾ ਕੇ ਰਾਜੀ ਕਰੋ।
ਰੰਗ ਤਬਾਵਤ ਸੋ ਚੱਲੇ ਆਏ,
ਕਹਿੰਦੇ ਘੋੜੇ ਭਜਾਉਂਦੇ ਹੋਏ ਬਹੁਤ ਛੇਤੀ ਉਹ ਚੱਲ ਕੇ ਆ ਗਏ ਹਨ।
ਦਰਸ਼ਨ ਕਰਕੇ ਸੀਸ ਨਿਵਾਏ,
ਉਹਨਾਂ ਵੈਦਾਂ ਨੇ ਆਣ ਕੇ ਹਕੀਮਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਆਪਣਾ ਸੀਸ ਨਵਾਇਆ ਹੈ।
ਬੋਲ ਜਮ ਕੇ ਸਭ ਪਦ ਹੋਏ ਰਾ,
ਕਹਿੰਦੇ ਨੇ ਪੱਟੀ ਦੇਖ ਕੇ ਸਾਸ ਖੋਲ ਕੇ ਤੇ ਜ਼ਖਮ ਦੇਖਿਆ ਸਤਿਗੁਰੂ ਜੀ ਦਾ ਸਾਰਾ ਚੰਗੀ ਤਰ੍ਹਾਂ ਉਹਨਾਂ ਨੇ।
ਰੋਬਿਓ ਵਿਚਾਰ ਕਰੇ ਤੇ ਸਵੇਰਾ,
ਤੇ ਫਿਰ ਉਸੇ ਵੇਲੇ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਪਿੱਛੇ ਸ਼ਾਹੋ ਲਿਖਿਓ ਪਰਵਾਨਾ,
ਕਹਿੰਦੇ ਨੇ ਉਧਰ ਪਿੱਛੇ ਸਾਹ ਸੰਗਤ ਜੀ ਸਾਹ ਨੇ ਜਿਹੜਾ ਬਹਾਦਰ ਸ਼ਾਹ ਸੀ ਉਹਨੇ ਇੱਕ ਪ੍ਰਵਾਨਾ ਇੱਕ ਚਿੱਠੀ ਲਿਖੀ।
ਦਿਨ ਖਾਨਣ ਪਰ ਖੁਬਿਓ ਮਹਾਨਾ,
ਉਹ ਜਿਹੜੇ ਸੰਬੰਧੀ ਸਨ ਗੁਲ ਖਾਨ ਦੇ ਸਾਹ ਸੰਗਤ ਜੀ ਪਠਾਨ ਜੀ ਨੇ ਉਹਨਾਂ ਉੱਤੇ ਬਹੁਤ ਕ੍ਰੋਧ ਕੀਤਾ ਹੈ।
ਜੇਰਾ ਵਰਗੀ ਆਇਤ ਪਾਓ,
ਜਦੋਂ ਉਹਨਾਂ ਦੇ ਸੰਬੰਧੀ ਸਾਰੇ ਫੜ ਲਏ ਬਹਾਦਰ ਸ਼ਾਹ ਨੇ, ਜਿਹਨੇ ਸਾਹ ਸੰਗਤ ਗੁਲ ਖਾਨ ਨੇ ਕਟਾਰ ਮਾਰੀ ਸੀ ਉਹਦੇ ਸੰਬੰਧੀ ਫੜ ਕੇ ਤੇ ਇੱਕ ਚਿੱਠੀ ਲਿਖੀ ਬਹਾਦਰ ਸ਼ਾਹ ਨੇ ਕਲਗੀਧਰ ਪਾਤਸ਼ਾਹ ਜੀ ਵੱਲ, ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤਾਂ
ਹੱਥ ਕਟਾਓ।
ਮਹਾਰਾਜ ਇਸ ਪਠਾਨ ਦੇ ਜਿੰਨੇ ਸੰਬੰਧੀ ਨੇ ਜੇ ਤੁਹਾਡਾ ਹੁਕਮ ਹੋਵੇ ਮੈਂ ਫੜ ਲਏ ਨੇ, ਮੈਂ ਇਹਨਾਂ ਦੇ ਹੱਥ ਕੱਟ ਦੇਵਾਂ ਜੀ।
ਨੌਕਾ ਕੇ ਬੀਜ ਚੜਾਓ,
ਜੇ ਤੁਹਾਡਾ ਹੁਕਮ ਹੋਵੇ ਤੇ ਬੇੜੀ ਉੱਤੇ ਇਹਨਾਂ ਸਾਰਿਆਂ ਨੂੰ ਚਾੜ ਕੇ
ਜਲ ਗਭੀਰ ਮੈਂ ਸਫਨ ਡੁਬਾਓ,
ਜਿੱਥੇ ਬਹੁਤ ਡੂੰਘਾ ਜਾਲਾ ਮਹਾਰਾਜ ਉੱਥੇ ਜਾ ਕੇ ਬੇੜੀ ਡੋਬ ਦੇਵਾਂ, ਡੋਬ ਕੇ ਮਾਰ ਦੇਵਾਂ ਇਹ ਸਾਰੇ।
ਗੁਰੂ ਡਿੱਗ ਆਇਓ ਪਠਵਾਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸ੍ਰੀ ਗੁਰੂ ਢਿੱਗ ਆਇਓ, ਇਹ ਜਿਹੜਾ ਲਿਖਿਆ ਹੋਇਆ ਪ੍ਰਵਾਨਾ ਸੀ ਸਾਧ ਸੰਗਤ ਜੀ ਬਹਾਦਰ ਸ਼ਾਹ ਨੇ ਕਲਗੀਧਰ ਪਾਤਸ਼ਾਹ ਜੀ ਕੋਲੇ ਭੇਜ ਦਿੱਤਾ, ਚਿੱਠੀ ਜਿਹੜੀ ਲਿਖੀ ਸੀ ਵੀ ਇਹਨਾਂ ਪਠਾਣਾ ਦੇ ਸੰਬੰਧੀਆਂ ਨੂੰ ਕੀ ਸਜ਼ਾ ਦੇਣੀ ਹੈ।
ਕਿਰਪਾ ਕਰਦੇ ਹੀ ਹੁਕਮ ਅਲਾਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਧ ਸੰਗਤ ਜੀ ਇਹ ਪ੍ਰਵਾਨਾ ਬਹਾਦਰ ਸ਼ਾਹ ਦਾ ਪੜਿਆ ਤੇ ਪਵਿੱਤਰ ਮੁਖ ਤੋਂ ਇੱਦਾਂ ਹੁਕਮ ਕੀਤਾ,
ਇਹ ਸਭ ਕਾਰਹਮੋ ਕਰਵਾਈ,
ਆਖਿਆ ਨਾ ਭਾਈ ਤੂੰ ਇਹਨਾਂ ਨੂੰ ਕੁਝ ਨੀ ਕਹਿਣਾ, ਇਹ ਸਭ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਹੈ।
ਦਿਲ ਪਰ ਦੋਸ਼ ਨਾ ਇਨਹੋ ਕਰਦਾਈ,
ਇਸ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਸਜ਼ਾ ਨੀ ਦੇਣੀ ਇਸ ਤਰ੍ਹਾਂ ਦਾ ਦੋਸ਼ ਲਾ ਕੇ। ਮਹਾਰਾਜ ਜੀ ਨੇ ਉਸੇ ਵੇਲੇ ਪੱਤਰ ਦਾ ਉੱਤਰ ਲਿਖ ਕੇ ਭੇਜ ਦਿੱਤਾ, ਕਿਉਂਕਿ ਜਿਹਨੇ ਵਾਰ ਕੀਤਾ ਸੀ ਉਹ ਤੇ ਸਤਿਗੁਰੂ ਜੀ ਨੇ ਥਾਂ ਹੀ ਮਾਰ ਦਿੱਤਾ ਬਾਕੀ ਸੰਬੰਧੀਆਂ ਨੂੰ ਮਹਾਰਾਜ ਕੋਈ ਸਜ਼ਾ ਨਹੀਂ ਦੇਣੀ ਚਾਹੁੰਦੇ, ਪਰ ਉਪਕਾਰੀ ਹਨ। ਜਦੋਂ ਮਹਾਰਾਜ ਜੀ ਨੇ ਸਾਧ ਸੰਗਤ ਜੀ ਆਖਿਆ ਵੀ ਉਹਨਾਂ ਨੂੰ ਕੁਝ ਨਹੀਂ ਕਹਿਣਾ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੱਲ ਦਾ ਲੋਕਾਂ ਨੂੰ ਪਤਾ ਲੱਗਾ, ਬਹੁਤ ਵਡਿਆਈ ਕੀਤੀ ਉਹਨਾਂ ਨੇ।
ਸਤਿਗੁਰ ਖੋਟਣ ਪਰੇ ਉਪਕਾਰੀ,
ਇਹ ਕਹਿੰਦੇ ਆ, ਕਹਿੰਦੇ ਭਾਈ ਗੁਰੂ ਸਾਹਿਬ ਜੀ ਤੇ ਖੋਟੀ ਮਾਤ ਵਾਲਿਆਂ ਉੱਤੇ ਵੀ ਪਰ ਉਪਕਾਰ ਹੀ ਕਰਦੇ ਹਨ।
ਕਿਰਪਾਲ ਧੀਰ ਦਰਬਾਰੀ,
ਸੱਚੇ ਪਾਤਸ਼ਾਹ ਮਹਾ ਕਿਰਪਾਲੂ ਹਨ, ਧਰਤੀ ਵਰਗਾ ਧੀਰਜ ਹੈ ਜਿਨ੍ਹਾਂ ਵਿੱਚ।
ਪਾਤਸ਼ਾਹ
ਇਹ ਜਿਹੜੇ ਬਹਾਦਰ ਸ਼ਾਹ ਦੇ ਭੇਜੇ ਹੋਏ ਜਰਾਹ ਸਨ, ਸਾਧ ਸੰਗਤ ਜੀ ਵੈਦ ਸਨ, ਬਹੁਤ ਸਿਆਣੇ ਸਨ।
ਹਰੇ ਉਪਚਾਰ ਕਰੇ ਪ੍ਰਭ ਪਾਹੀ,
ਮਹਾਰਾਜ ਜੀ ਦੇ ਕੋਲ ਹੀ ਰਹਿੰਦੇ ਨੇ ਦਿਨੇ ਰਾਤ, ਤੇ ਪੂਰੇ ਪ੍ਰੇਮ ਨਾਲ ਮਹਾਰਾਜ ਜੀ ਦੇ ਜ਼ਖਮ ਦਾ ਇਲਾਜ ਕਰਦੇ ਹਨ।
ਮਲਮ ਕਰਿਓ ਲਗਾਇਓ,
ਕਹਿੰਦੇ ਇੰਨੀ ਸਿਆਣਪ ਨਾਲ ਉਹਨਾਂ ਨੇ ਮਲਮ ਤਿਆਰ ਕਰ ਕਰਕੇ ਲਾਈ ਦਿਨ ਵਿੱਚ ਕਈ ਕਈ ਵਾਰੀ।
ਪੂਰਨ ਜ਼ਖਮ ਮੇਲ ਹੋਵੇ ਆਇਓ,
ਕਹਿੰਦੇ ਕੁਝ ਦਿਨਾਂ ਵਿੱਚ ਹੀ ਸਾਧ ਸੰਗਤ ਜੀ ਜਿਹੜਾ ਜ਼ਖਮ ਸੀ ਮਹਾਰਾਜ ਜੀ ਦਾ ਮਿਲ ਗਿਆ ਚੰਗੀ ਤਰ੍ਹਾਂ।
15 ਦਿਵਸਾਂ ਮਹਿ ਕਰਨੀ ਕਾ,
ਕਹਿੰਦੇ 15 ਦਿਨਾਂ ਬਾਅਦ ਚੰਗੀ ਤਰ੍ਹਾਂ
ਮਜਨ ਕਰਵਾਇਓ ਗੁਰੂ ਜੀ ਕਾ,
ਮਹਾਰਾਜ ਜੀ ਦਾ ਇਸ਼ਨਾਨ ਕਰਵਾ ਦਿੱਤਾ। 15 ਦਿਨਾਂ ਵਿੱਚ ਹੀ ਏਡਾ ਡੂੰਘਾ ਜਿਹੜਾ ਜ਼ਖਮ ਸੀ ਸਾਧ ਸੰਗਤ ਜੀ ਉਹ ਮੇਲ ਦਿੱਤਾ। ਇਹਨਾਂ ਨੇ ਸਿਆਣੇ ਸਨ ਜਿਹੜੇ ਵੈਦ ਸਨ ਬਹਾਦਰ ਸ਼ਾਹ ਦੇ ਭੇਜੇ ਹੋਏ, ਤੇ 15 ਦਿਨਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕਰ ਲਿਆ ਚੰਗੀ ਤਰ੍ਹਾਂ।
ਕੋਸ਼ਿਸ਼ ਨਹੀਂ ਪਹਿਰ ਕਰ ਬੈਠੇ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਨਵੀਂ ਪੋਸ਼ਾਕ ਪਾ ਕੇ ਬੈਠੇ ਹਨ।
ਦਰਦ ਪਰ ਪੂਰਬ ਜੈਸੇ,
ਪਹਿਲਾਂ ਜਿਵੇਂ ਦਰਸ਼ਨ ਕਰਦੀ ਸੀ ਸੰਗਤ, ਉਸੇ ਤਰ੍ਹਾਂ ਮਹਾਰਾਜ ਸੰਗਤ ਵਿੱਚ ਅੱਜ ਬੈਠੇ ਨੇ, ਸੰਗਤਾਂ ਦਰਸ਼ਨ ਕਰਦੀਆਂ ਹਨ।
ਅਖੇਲ ਖਾਲਸਾ ਚੱਲ ਕਰੇ ਆਇਓ,
ਸਭ ਸੰਗਤਾਂ ਸਭ ਖਾਲਸਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਹੈ।
ਸੀਸ ਨਵਾਏ ਆਨੰਦ ਕੋ ਪਾਇਓ,
ਆਪਣਾ ਸੀਸ ਨਵਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕੀਤਾ ਸਾਰਿਆਂ ਨੇ।
ਹਰ ਲੋਕ ਸੁਣ ਸੁਣ
ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਮਹਾਰਾਜ ਜੀ ਦੇ ਉੱਤੇ ਹੋਏ ਸਵਾਰ ਦਾ,
ਪਹੁੰਚੇ ਨਿਕਟ ਪਹੁੰਚੇ ਪ੍ਰਭੂ ਜੀ ਕੇ,
ਇਹ ਵੀ ਪਤਾ ਲੱਗ ਗਿਆ ਕਿ ਹੁਣ ਮਹਾਰਾਜ ਜੀ ਦਾ ਜ਼ਖਮ ਠੀਕ ਹੈ ਤੇ ਅੱਜ ਸੰਗਤਾਂ ਵਿੱਚ ਮਹਾਰਾਜ ਦਰਸ਼ਨ ਦੇ ਰਹੇ ਨੇ, ਉਹ ਪਹੁੰਚੇ ਹਨ ਉਚੇਚੇ ਕਰਕੇ।
ਪੰਚਾ ਅੰਮ੍ਰਿਤ ਜਦ ਕੇ ਕਰਵਾਇਓ,
ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਪੰਚਾ ਅੰਮ੍ਰਿਤ ਮਾਈ ਦੇਗ ਤਿਆਰ ਕਰਵਾਈ।
ਉਸਮ ਦੀਰਘ ਸਮੈ ਛਾਇਓ,
ਸਾਰਿਆਂ ਨੇ ਬੜੀ ਖੁਸ਼ੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਠੀਕ ਹੋ ਗਿਆ, ਅੱਜ ਫੇਰ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ।
ਸਰਬ ਬਿਰੰਦ ਸਿਰ ਪਾਓ ਵਿਸਾਲੇ,
ਬਹੁਤ ਸਾਰਾ ਧਨ ਤੇ ਚੰਗੇ ਕੀਮਤੀ ਸਰੋਪੇ ਉਹਨਾਂ ਨੂੰ ਦਿੱਤੇ ਜਿਹੜੇ ਇਲਾਜ ਕਰਨ ਲਈ ਬਹਾਦਰ ਸ਼ਾਹ ਦੇ ਭੇਜੇ ਹੋਏ ਵੈਦ ਆਏ ਸਨ।
ਹੁਕਮ ਕਰਿਓ ਲਗਾਏ ਤਤਕਾਲੇ,
ਫਿਰ ਹੁਕਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ, ਉਹ ਸਰੋਪੇ ਕੀਮਤੀ ਮੰਗਾਏ, ਧਨ ਮੰਗਾਇਆ ਉਹਨਾਂ ਨੂੰ ਦੇਣ ਲਈ।
ਬਖਸ਼ੇ ਸਭ ਹੈ ਜਰਾਹਣ ਤਾਏ,
ਉਹ ਕੀਮਤੀ ਸਰੋਪੇ ਤੇ ਬਹੁਤ ਸਾਰੀ ਮਾਇਆ ਉਹਨਾਂ ਨੂੰ ਦੇ ਦਿੱਤੀ ਵੈਦਾਂ ਨੂੰ।
ਲੇਕਰ ਬਹੁਤ ਰਹੇ ਹਰਖਾਈ,
ਲੈ ਕੇ ਉਹ ਬਹੁਤ ਖੁਸ਼ ਹੋਏ ਮਹਾਰਾਜ ਜੀ ਤੋਂ ਇਸ ਕੀਮਤੀ ਸਰੋਪੇ ਤੇ ਮਾਇਆ।
ਜਦ ਉਚਾਰਨ ਕਰਦੇ ਵਿਸਾਲੇ,
ਕਹਿੰਦੇ ਬਹੁਤ ਵਡਿਆਈ ਉਹਨਾਂ ਨੇ ਮਹਾਰਾਜ ਜੀ ਦੀ ਕੀਤੀ ਹੈ।
ਇਹ ਕਹਿਣ ਹਜ਼ਰਤ ਟਿਕ ਚਾਲੇ,
ਏਦਾਂ ਕਹਿ ਕੇ ਆਗਿਆ ਰਹਿ ਕੇ ਮਹਾਰਾਜ ਜੀ ਤੋਂ ਵਡਿਆਈ ਕਰਦੇ ਕਰਦੇ ਬਹਾਦਰ ਸ਼ਾਹ ਵੱਲ ਨੂੰ ਤੁਰ ਪਏ ਹਨ।
ਮਿਲੇ ਜਾਏ ਸੋਦੇ ਅਕਲ ਸੁਣਾਈ,
ਜਿੱਥੇ ਬਹਾਦਰ ਸ਼ਾਹ ਦਾ ਡੇਰਾ ਸੀ ਸਾਧ ਸੰਗਤ ਜੀ, ਉੱਥੇ ਜਾ ਕੇ ਸਾਰੀ ਖਬਰ ਦਿੱਤੀ ਇਹਨਾਂ ਵੈਦਾਂ ਨੇ।
ਘਣ ਘਣ ਦੇਣ ਸੀ ਹਮ ਹਰ ਖਾਈ,
ਇਹ ਵੀ ਆਖਿਆ ਕਿ ਮਹਾਰਾਜ ਜੀ ਨੇ ਬਹੁਤ ਸਾਨੂੰ ਧਨ ਦਿੱਤਾ, ਬੜਾ ਪਿਆਰ ਕੀਤਾ, ਬੜੇ ਖੁਸ਼ ਹਨ ਇਹ ਵੈਦ ਸਾਰੇ। ਕਹਿੰਦੇ ਨੇ ਫਿਰ ਬਹਾਦਰ ਸ਼ਾਹ ਨੂੰ ਖਬਰ ਦੇ ਕੇ ਮਹਾਰਾਜ ਜੀ ਦੀ, ਇਹ ਜਿਹੜੇ ਵੈਦ ਸਨ ਇਹ ਦਿੱਲੀ ਨੂੰ ਚਲੇ ਗਏ, ਬਹਾਦਰ ਸ਼ਾਹ ਜੇ ਰਸਤੇ ਵਿੱਚ ਹੀ ਆ, ਕਿਉਂਕਿ ਮਹਾਰਾਜ ਤੋਂ ਆਗਿਆ ਲੈ ਕੇ ਵਾਪਸ ਹੌਲੀ ਹੌਲੀ ਜਾ ਰਿਹਾ ਹੈਦਰਾਬਾਦ ਵਾਲੇ ਪਾਸੇ ਤੋਂ। ਦਿੱਲੀ ਜਾ ਕੇ ਵੀ ਇਹਨਾਂ ਵੈਦਾਂ ਨੇ ਮਹਾਰਾਜ ਜੀ ਦੀ ਬਹੁਤ ਵਡਿਆਈ ਕੀਤੀ ਹੈ।
ਜਿੱਦਾਂ
ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੁਝ ਦਿਨਾਂ ਵਿੱਚ ਸਰੀਰ ਸਾਵਧਾਨ ਹੋ ਗਿਆ ਹੈ।
ਦਿਨ ਖੋੜ ਸਮੋ ਚੜਿਓ ਜਹਾਨਾ,
ਕਹਿੰਦੇ 16ਵਾਂ ਦਿਨ ਜਦੋਂ ਚੜਿਆ ਹੈ ਤਾਂ
ਪ੍ਰਭਾਤ ਸਭਾ ਮਹਿ ਬੈਸੇ,
ਸੱਚੇ ਪਾਤਸ਼ਾਹ ਜੀ ਦਿਨ ਚੜਿਆ ਤੇ ਸੰਗਤਾਂ ਵਿੱਚ ਆਏ ਹਨ।
ਸੋਭਤ ਹੈ ਕੁਬੇਰ ਵਰ ਜੈਸੇ,
ਕਹਿੰਦੇ ਜਿਵੇਂ ਕੁਬੇਰ ਸੋਭਾ ਦਾ ਸਾਧ ਸੰਗਤ ਜੀ ਆਪਣੇ ਚੇਲਿਆਂ ਵਿੱਚ, ਜਿਵੇਂ ਮਹਾਰਾਜ ਸੰਗਤਾਂ ਵਿੱਚ ਸੋਭਦੇ ਸਭਾਏਮਾਨ ਹਨ।
ਕਹਿੰਦੇ
ਨੇ ਸਾਧ ਸੰਗਤ ਜੀ ਇੱਕ 9 ਟਾਂਕਾ ਧਨਖ, 2 ਇੱਕੋ ਜਿਹੇ ਬਹੁਤ ਜਿਹੜੇ ਕਰੜੇ ਧਨਖ ਸਨ ਵੱਡੇ, ਉਹ ਕਿਸੇ ਪ੍ਰੇਮੀ ਨੇ ਬਣਾ ਕੇ ਲਿਆਂਦੇ।
ਆਣੇ ਕਾਰੀਗਰ ਦੇ ਦਕਾਲੇ,
ਬਹੁਤ ਸਿਆਣੇ ਕਾਰੀਗਰ ਦੇ ਬਣਾਏ ਹੋਏ ਸਾਧ ਸੰਗਤ ਜੀ ਦੇ 2 ਧਨਖ ਸਨ, ਜਿਨ੍ਹਾਂ ਦੀ ਪੱਟੀ ਵੀ ਚੌੜੀ ਸੀ ਤੇ ਸੀਗੇ ਵੀ ਬਹੁਤ ਵੱਡੇ, ਉਹ ਲਿਆਂਦੇ ਹਨ।
ਹੇਰਤ ਗੁਰੂ ਹਰਤ ਕੋ ਪਾਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਚਰਨਾਂ ਚ ਲਿਆ ਕੇ ਕਾਰੀਗਰ ਨੇ ਉਹ ਧਨਖ ਰੱਖੇ, ਤੇ ਸ਼ਸਤਰਾਂ ਦੇ ਪ੍ਰੇਮੀ ਸਤਿਗੁਰੂ ਜੀ ਨੇ ਦੇਖ ਕੇ ਬਹੁਤ ਪ੍ਰਸੰਨਤਾ ਕੀਤੀ।
ਦੀਰਘ ਦਰਬਰ ਇਨਾਮ ਦਿਵਾਇਓ,
ਉਹ ਧਨਖ ਬਣਾ ਕੇ ਲਿਆਉਣ ਵਾਲੇ ਕਾਰੀਗਰ ਨੂੰ ਸੱਚੇ ਪਾਤਸ਼ਾਹ ਜੀ ਨੇ ਬਹੁਤ ਇਨਾਮ ਦਿੱਤਾ ਹੈ ਜੀ। ਜਿੱਥੇ ਮਹਾਰਾਜ ਜੀ ਦੇ ਸ਼ਾਸਤਰ ਕੋਲ ਪਏ ਸਨ ਬਾਕੀ, ਉੱਥੇ ਹੀ ਉਹ 2 ਧਨਖ ਵੀ ਮਹਾਰਾਜ ਜੀ ਨੇ ਰਖਵਾ ਲਏ ਹਨ। ਫਿਰ ਉਹਨਾਂ ਧਨਖਾਂ ਦੀ ਸਾਧ ਸੰਗਤ ਦੀ ਪੂਜਾ ਕੀਤੀ, ਫੁੱਲ ਮਾਲਾ ਉਹਨਾਂ ਦੇ ਲਾਗੇ ਰੱਖੀਆਂ, ਉਹਨਾਂ ਦੇ ਕੋਲ ਧੂਪ ਦਿਖਾਇਆ, ਤੇ ਚੰਦਨ ਛਿੜਕਿਆ ਹੈ।
ਦੋਹਰਾ ਸ਼ਾਹ ਬਹਾਦ ਸਾਧ ਰਹਿ ਦਵੈ ਉਮਰਾਵ ਬੁਲਾਏ।
ਇਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਵਿਚ ਬੈਠੇ, ਕਹਿੰਦੇ ਉਧਰ ਬਹਾਦਰ ਸ਼ਾਹ ਨੇ ਆਪਣੇ ਦੂਤ ਸੱਦੇ ਹਨ, ਸੈਨਾਪਤੀ ਆਪਣੇ ਬੁਲਾਏ ਦੋ।
ਜਖਮ ਲਗੇ ਸੁਦ ਲੇਨ ਹਿਤ ਸ੍ਰੀ ਗੁਰ ਤੀਰ ਪਠਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਦੋਵੇਂ ਜਿਹੜੇ ਸੈਨਾਪਤੀ ਸਨ ਭੇਜ ਦਿੱਤੇ ਆਪਣੇ ਮੰਤਰੀ ਕਿ ਜਾਓ ਹੁਣ ਸੱਚੇ ਪਾਤਸ਼ਾਹ ਜੀ ਦਾ ਹਾਲ ਚਾਲ ਪੁੱਛ ਕੇ ਆਓ ਭੀ ਹੁਣ ਕੀ ਹਾਲ ਹੈ।
ਚੋ ਭਾਈ ਗੁੰਜਰ ਪਰ ਰੋਡ ਤਦ ਕਾਲੇ,
ਕਹਿੰਦੇ ਨੇ ਉਹ ਸਾਧ ਸੰਗਤ ਜੀ ਹਾਥੀਆਂ ਉੱਤੇ ਸਵਾਰ ਹੋਏ ਹਨ।
ਅਬਚਲ ਨਗਰ ਪੰਥ ਮਹਿ ਚਾਲੇ,
ਤੇ ਅਬਚਲ ਨਗਰ ਵੱਲ ਨੂੰ ਚੱਲ ਪਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਾਲ ਪੁੱਛਣ ਲਈ ਬਹਾਦਰ ਸ਼ਾਹ ਦੇ ਭੇਜੇ ਹੋਏ ਦੋਵੇਂ ਜਾਣੇ।
ਕੇਤਕ ਜਮੂ ਸੰਗ ਮਹਿ ਆਈ,
ਕੁਝ ਕੁ ਫੌਜ ਵੀ ਉਹਨਾਂ ਦੇ ਨਾਲ ਆਈ ਹੈ ਕਿਉਂਕਿ ਵੱਡੇ ਸੈਨਾਪਤੀ ਸਨ।
ਦਰਸੈ ਗਏ ਜੇ ਗੁਰਮੁਤ ਪਾਈ,
ਮਨ ਵਿੱਚ ਵਿਚਾਰਾਂ ਕਰਦੇ ਆ ਪ੍ਰਸੰਨ ਹੈ ਕਿ ਗਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ ਜਾ ਕੇ।
ਅਸਵਾਰੀ ਤੇ ਤੁਰਨ ਆਈ,
ਇਹ ਤਾਂ ਆਪਣੀਆਂ ਸਵਾਰੀਆਂ ਤੇ ਬੈਠ ਕੇ ਛੇਤੀ ਆ ਗਏ ਹਨ।
ਅਬਚਲ ਨਗਰ ਪਹੁੰਚ ਸਮੁਦਾਇ,
ਅਬਚਲ ਨਗਰ ਪਹੁੰਚੇ ਹਨ ਜਿੱਥੇ ਮਹਾਰਾਜ ਜੀ ਦਾ ਡੇਰਾ ਸੀ।
ਸਦਲ ਪੈ ਕੇ ਤੇਰਾ ਸਲਦਾ,
ਕਹਿੰਦੇ ਨੇ ਨਦੀ ਦੇ ਕਿਨਾਰੇ ਤੇ ਕੁੱਚੇ ਥਾਂ ਤੇ ਦੇਖ ਕੇ ਡੇਰਾ ਕੀਤਾ।
ਉਤਰ ਪਰੇ ਦੇਖਤ ਜਲ ਚੱਲਦਾ,
ਸੁਗਦਾਵਰੀ ਨਦੀ ਦਾ ਸੋਹਣਾ ਨਿਰਮਲ ਜਲ ਚੱਲਦਾ ਦੇਖ ਕੇ ਇਹਨਾਂ ਸੈਨਾਪਤੀਆਂ ਨੇ ਆਪਣੀ ਸੈਨਾ ਸਮੇਤ ਟਿਕਾਣਾ ਕਰ ਲਿਆ ਹੈ।
ਸਿਵਰ ਕਰਿਓ ਸੁਦ ਤਵੈ ਪਠਾਈ,
ਕਹਿੰਦੇ ਨੇ ਜਦੋਂ ਤੰਬੂ ਲਾ ਲਏ ਇਹਨਾਂ ਨੇ ਆਪਣਾ ਡੇਰਾ ਕਰ ਲਿਆ ਤੇ ਫਿਰ ਇਹਨਾਂ ਨੇ ਖ਼ਬਰ ਭੇਜੀ ਮਹਾਰਾਜ ਜੀ ਵੱਲੇ ਭੀ ਅਸੀਂ ਆਏ ਆਪ ਜੀ ਦੇ ਦਰਸ਼ਨ ਕਰਨ ਬਹਾਦਰ ਸ਼ਾਹ ਦੇ ਭੇਜੇ ਹੋਏ।
ਜਿਹੜੀ ਸਤਿਗੁਰੂ ਟੇਕੀ ਅਰਜ ਸੁਣਾਈ,
ਆਣ ਕੇ ਉਹਨਾਂ ਦੇ ਇੱਕ ਬੰਦੇ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ।
ਉਮਰਾਵ
ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦੋ ਮੰਤਰੀ ਬਹਾਦਰ ਸ਼ਾਹ ਨੇ ਭੇਜੇ ਹਨ ਆਪ ਜੀ ਵੱਲੇ।
ਦਰਸ਼ਨ ਚਾਪ,
ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਦੀ ਖ਼ਬਰ ਲੈਣੀ ਚਾਹੁੰਦੇ ਹਨ। ਬਹਾਦਰ ਸ਼ਾਹ ਨੇ ਭੇਜਿਆ ਹਾਲ ਚਾਲ ਪੁੱਛਣ ਲਈ।
ਹੁਣ ਗਏ ਤ੍ਰਿਣ ਦਾਨ ਆਏ ਅਰਖਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਤੇ ਉਹਨਾਂ ਵਾਸਤੇ ਉਹਨਾਂ ਦੇ ਘੋੜਿਆਂ ਵਾਸਤੇ ਦਾਣਾ ਘਾਹ ਪੱਠਾ ਤੇ ਉਹਨਾਂ ਦੇ ਛਕਣ ਲਈ ਲੰਗਰ ਆਦਿਕ ਦੀਆਂ ਰਸਤਾਂ ਭੇਜੀਆਂ ਹਨ।
ਘਰੇ ਬਿਠਾਵਣ ਬਾਜਤ ਨਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈ ਪ੍ਰਕਾਰ ਦੀਆਂ ਰਸਤਾਂ ਬਸਤਾਂ ਭੇਜੀਆਂ ਉਹਨਾਂ ਲਈ।
ਕਮਲੇ ਕਾਰਿਆ ਚ ਵਿਓ ਮਨ ਪਾਏ,
ਉਹਨਾਂ ਨੇ ਸਾਰੀਆਂ ਰਸਤਾਂ ਪਾ ਕੇ ਤਿਆਰ ਕੀਤਾ, ਲੰਗਰ ਆਪ ਛਕਿਆ, ਆਪਣੀਆਂ ਸਵਾਰੀਆਂ ਘੋੜਿਆਂ ਹਾਥੀਆਂ ਨੂੰ ਪਾਇਆ ਹੈ। ਇੱਦਾਂ ਜਿਹੜਾ ਰਸਤੇ ਦਾ ਥਕੇਵਾ ਸੀ ਉਹ ਰਾਤ ਤੇ ਉਹਨਾਂ ਨੇ ਸੌ ਕੇ ਬਤੀਤ ਕਰਕੇ ਥਕੇਵਾ ਉਤਾਰਿਆ ਹੈ।
ਵਰਿਓ ਦੁਪਹਿਰਾ ਬੇਸਾਵਧਾਨਾ,
ਜਦੋਂ ਦੁਪਹਿਰ ਢਲ ਗਈ ਤੇ ਫਿਰ ਸੱਚੇ ਪਾਤਸ਼ਾਹ ਜੀ ਜਦੋਂ ਇਸ਼ਨਾਨ ਆਦਿ ਕਰਕੇ ਸਰੀਰ ਸਾਵਧਾਨ ਕੀਤਾ,
ਸ੍ਰੀ ਪ੍ਰਭਾ ਦੂਤ ਅਗਵਾਨਾ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਭੇਜਿਆ ਉਹਨਾਂ ਦੋਨਾਂ ਵੱਲੇ।
ਜਾਮ ਦਿਵਸ ਰਹਿ ਤਬ ਚੱਲ ਆਏ,
ਜਦੋਂ ਇੱਕ ਪੈਰ ਰਾਤ ਇੱਕ ਪੈਰ ਦਿਨ ਬਾਕੀ ਰਹਿ ਗਿਆ ਸ਼ਾਮਾਂ ਜੀਆਂ ਦਾ ਸਮਾਂ, ਦੁਪਹਿਰਾ ਢਲ ਗਿਆ ਤੇ ਮਹਾਰਾਜ ਨੇ ਹੁਕਮ ਭੇਜਿਆ ਵੀ ਉਹਨਾਂ ਨੂੰ ਆਖੋ ਆ ਜਾਣ ਕਰ ਲੈਣ ਦਰਸ਼ਨ।
ਸੰਗ ਭਲੇ ਨਰ ਕਰ ਸਮਦਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਫਿਰ ਤੁਰੇ ਹਨ।
ਆਗੇ ਪ੍ਰਭੂ ਦੀਵਾਨ ਲਗਾਇਓ,
ਜਦੋਂ ਉਹ ਆਏ ਨੇ ਸਤਸੰਗ ਜੀ ਦੀਵਾਨ ਲੱਗਾ ਹੋਇਆ ਸੀ ਸੱਚੇ ਪਾਤਸ਼ਾਹ ਜੀ ਦਾ।
ਰੰਗਾ ਰੰਗ ਫਰਸ਼ ਡਸਵਾਇਓ,
ਫਰਸ਼ ਕਹਿੰਦੇ ਨੇ ਦਰੀਆਂ ਨੂੰ, ਰੰਗਾ ਰੰਗਾਂ ਦੀਆਂ ਸੋਹਣੀਆਂ ਦਰੀਆਂ ਗਲੀਚੇ ਵਿਛੇ ਹੋਏ ਸਨ।
ਸ੍ਰੀ ਖਾਲਸਾ ਸ਼ਸਤਰ ਸੁਹਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਖਾਲਸਾ ਸਾਵਧਾਨ ਸ਼ਸਤਰ ਧਾਰੀ ਪਹਿਰੇ ਤੇ ਖੜਾ ਸੀ। ਕਿਸੇ ਦੇ ਹੱਥ ਵਿਚ ਬੰਦੂਕ, ਕਿਸੇ ਦੇ ਧਣਕ, ਕਿਸੇ ਨੇ ਆਪਣੀ ਪਿੱਠ ਪਿੱਛੇ ਢਾਲ ਵੱਡੀ ਬੰਨੀ ਹੈ ਤੇ ਕਿਸੇ ਨੇ ਖੜਕ ਗਲੇ ਵਿਚ ਪਾਈ ਹੋਈ ਹੈ। ਕਹਿੰਦੇ ਦੂਰੋਂ ਹੀ ਦੇਖਿਆ ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਦੀਵਾਨ ਵਿਚ ਸਭਾਏਮਾਨ ਹੋਇਆ ਨੂੰ ਤਾਂ
ਸਲਾਮ ਕੀ ਨੇ ਅਗਵਾਓ,
ਕਹਿੰਦੇ ਉਥੋਂ ਹੀ ਝੋਕੇ ਇਹਨਾਂ ਦੋਵਾਂ ਮੰਤਰੀਆਂ ਨੇ ਸਲਾਮ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ।
ਹਨੁਮਾਨ ਲੈ ਨਾਮ ਬੁਲਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਦਾ ਨਾਮ ਲੈ ਕੇ ਉਹਨਾਂ ਨੂੰ ਆਪਣੇ ਕੋਲ ਸੱਦਿਆ, ਬੁਲਾ ਲਿਆ, ਸਤਿਕਾਰ ਕੀਤਾ।
ਕਿਰਪਾ ਕਰੇ ਗੁਰੂ ਨਿਕਟ ਬਿਠਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੇ ਕਿਰਪਾ ਕੀਤੀ, ਆਪਣੇ ਕੋਲ ਬਿਠਾਇਆ ਉਹਨਾਂ ਦੋਨਾਂ ਨੂੰ।
ਹੱਥ ਜੋੜ ਜੋਗੇ ਅਰਜ ਗੁਜਾਰੀ,
ਉਹਨਾਂ ਦੋਵਾਂ ਨੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕੀਤੀ ਹੈ।
ਹਜ਼ਰਤ ਪਟੋ ਸਮੀਪ ਉਜਾਰੀ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਨੇ ਭੇਜਿਆ ਸਾਨੂੰ ਤੁਹਾਡੇ ਕੋਲੇ।
ਲੈਣ ਜ਼ਖਮ ਕੀ ਸੁਧ ਹਮੇ ਆਏ,
ਮਹਾਰਾਜ ਆਪ ਜੀ ਦੇ ਜ਼ਖਮ ਦਾ ਹਾਲ ਚਾਲ ਪੁੱਛਣ ਵਾਸਤੇ ਆਏ, ਕੀ ਹਾਲ ਹੈ।
ਖੁਸ਼ੀ ਸੁਣੇ ਆਪ ਨਾ ਆਏ,
ਤੇ ਸਾਨੂੰ ਆਣ ਕੇ ਪਤਾ ਲੱਗਾ ਕਿ ਆਪ ਜੀ ਨੇ ਇਸ਼ਨਾਨ ਕਰ ਲਿਆ, 15 ਦਿਨਾਂ ਚ ਜ਼ਖਮ ਠੀਕ ਹੋ ਗਿਆ, ਇਹ ਸੁਣ ਕੇ ਬਹੁਤ ਖੁਸ਼ੀ ਹੋਈ ਹੈ।
ਜਿੰਦ ਪਿਓ ਸੁਧ ਪਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਅਸੀਂ ਖ਼ਬਰ ਬਾਦਸ਼ਾਹ ਨੂੰ ਦੇਵਾਂਗੇ, ਉਹ ਵੀ ਖੁਸ਼ ਹੋਵੇਗਾ।
ਇਹ ਮੋਢਣ ਗਿਆ ਕੀਨ ਖਟਾਈ,
ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਸੀ ਭਾਈ ਇਹ ਪਠਾਨ ਨੇ ਕਟਾਰ ਮਾਰ ਦਿੱਤੀ ਤੇ ਉਹਨੇ ਬਹੁਤ ਦੁੱਖ ਮੰਨਿਆ, ਆਖਿਆ ਮੂਰਖਾਂ ਨੇ ਇਹ ਕੀ ਕੰਮ ਕੀਤਾ ਹੈ।
ਸਭ ਪਠਾਨ ਸੰਗੀ ਬੁਲਵਾਏ,
ਤੇ ਸਭ ਪਠਾਨਾਂ ਦੇ ਜਿੰਨੇ ਸੰਗੀ ਸਨ ਸੰਬੰਧੀ ਸਨ ਬਹਾਦਰ ਸ਼ਾਹ ਨੇ ਫੜ ਲਏ।
ਦੇਖ ਜਾਏ ਕੋ ਸੋ ਬਜਵਾਏ।
ਸੋ ਉਹਨਾਂ ਨੂੰ ਸਜ਼ਾ ਦੇਣ ਦਾ ਕਰਕੇ ਡਰ ਦੇ ਕੇ ਤੇ ਪੁੱਛਿਆ ਸੀ ਬਹਾਦਰ ਸ਼ਾਹ ਨੇ,
ਖਤਮ ਕਰਾਨ ਮਹਾਨ ਬਖਾਨੀ।
ਉਹਨਾਂ ਸਾਰਿਆਂ ਨੂੰ ਪੁੱਛਿਆ ਭਾਈ ਦੱਸੋ ਇਹ ਕੀ ਗੱਲ ਹੈ, ਕਿਉਂ ਇਹ ਜਾ ਕੇ ਪਠਾਨ ਨੇ ਗੁਲ ਖਾਨ ਨੇ ਮਹਾਰਾਜ ਦੇ ਕਟਾਰ ਮਾਰੀ ਤੇ ਉਹ ਜਿਹੜੇ ਉਹਦੇ ਸੰਬੰਧੀ ਸਨ, ਨਾਲ ਰਹਿਣ ਵਾਲੇ ਸੰਗੀ ਸਨ, ਉਹਨਾਂ ਕਸਮਾਂ ਚੁੱਕ ਕੇ ਬਹਾਦਰ ਸ਼ਾਹ ਦੇ ਸਾਹਮਣੇ ਏਦਾਂ ਆਖਿਆ ਸੀ।
ਨਾ ਕਿਸ ਕੋ ਖੁਦ ਹਮ ਜਾਣੇ,
ਆਖਿਆ ਸਾਨੂੰ ਕੋਈ ਪਤਾ ਨੀ ਬਾਦਸ਼ਾਹ, ਸਾਨੂੰ ਕੋਈ ਪਤਾ ਨੀ ਹੈ ਵੀ ਗੁਲ ਖਾਨ ਨੇ ਜਾ ਕੇ ਪਠਾਨ ਨੇ ਮਾਰ ਦੇਣੀ ਕਟਾਰ।
ਲੜਕਾ ਮਹਿਮਾ ਤੇ ਅਣਜਾਣਾ,
ਇਹ ਲੜਕਾ ਜਿਹੜਾ ਇਹ ਸਾਧ ਸੰਗ ਜੀ ਗੁਲ ਖਾਨ ਜਿਹੜਾ ਅਜੇ ਇਹਨੂੰ ਮੁੱਛ ਫੁੱਟਦੀ ਸੀ, ਉਵੇਂ ਜਵਾਨ ਸੀ ਚੰਗਾ, ਪਰ ਉਮਰ ਅਜੇ ਛੋਟੀ ਸੀ, ਦਾੜੀ ਨਹੀਂ ਸੀ ਆਈ, ਸਿਰਫ ਅਜੇ ਮੁੱਛਾਂ ਫੁੱਟਦੀਆਂ ਸਨ। ਕਹਿੰਦੇ ਲੜਕਾ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਸੀ, ਇਹਨੇ ਗਲਤੀ ਕੀਤੀ ਹੈ।
ਆਪ ਹੀ ਬਿਆਨਾ,
ਸਾਨੂੰ ਤੇ ਇਹਦਾ ਬਦਕਾਰ ਦਾ ਪਤਾ ਹੀ ਨਹੀਂ ਸੀ ਵੀ ਇਹਨੇ ਜਾ ਕੇ ਮਹਾਰਾਜ ਤੇ ਵਾਰ ਕਰ ਦੇਣਾ, ਆਪੇ ਚਲੇ ਗਿਆ, ਸਾਨੂੰ ਕੀ ਪਤਾ ਸੀ। ਕਹਿੰਦੇ ਸੰਬੰਧੀਆਂ ਨੇ ਏਦਾਂ ਆਖਿਆ ਕਸਮਾਂ ਖਾ ਖਾ ਕੇ।
ਹੁਣ ਗਏ ਸ੍ਰੀ ਮੁਖ ਤੇ ਫਰਮਾਇਓ,
ਉਹਨਾਂ ਦੀ ਇਹ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਅੱਗੇ ਪਵਿੱਤਰ ਮੁਖ ਤੋਂ ਏਦਾਂ ਆਖਿਆ ਹੈ,
ਭਾਇਓ ਅਕਾਲ ਪੁਰਖ ਜਿਮ ਪਾਇਓ।
ਆਖਿਆ ਕੋਈ ਨਾ ਭਾਈ ਪਾਤਸ਼ਾਹ ਨੂੰ ਕਹਿ ਦਿਓ ਜਿਵੇਂ ਅਕਾਲ ਪੁਰਖ ਨੂੰ ਭਾਉਂਦਾ ਉਦਾਂ ਹੋਇਆ ਹੈ।
ਵੈ ਨਾ ਸਕੇ ਕੁਝ ਹੁਕਮ ਬਿਹੀਨਾ,
ਉਸ ਪਰਮਾਤਮਾ ਦੀ ਮਰਜ਼ੀ ਤੋਂ ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ ਹੈ।
ਲਗਨ ਵਿਖੇ ਆਪੇ ਕਿਰਤ ਕੀਨਾ,
ਕਹਿੰਦੇ ਉਹ ਮਨੁੱਖਾਂ ਵਿੱਚ ਆਪ ਹੀ ਵੱਸਦਾ ਹੈ, ਜਿਹੜਾ ਜਿਵੇਂ ਦੀ ਕਿਰਤ ਕਰਦਾ ਹੈ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ। ਹਾਂ ਜਾ ਕੇ ਬਹਾਦਰ ਸ਼ਾਹ ਨੂੰ ਕਹਿ ਦਿਓ ਭਾਈ ਅਸੀਂ ਹੁਣ ਠੀਕ ਹਾਂ ਬਿਲਕੁਲ,
ਭਾਵ ਮਿਲਿਓ ਸੰਕਟ ਨਹੀਂ ਜੋ,
ਸਾਡਾ ਜ਼ਖਮ ਚੰਗੀ ਤਰ੍ਹਾਂ ਮਿਲ ਗਿਆ ਤੇ ਕੋਈ ਦੁੱਖ ਨਹੀਂ ਹੈ।
ਵਾਰਤਾਲਾਪ ਵਿਦਾਏ,
ਜਿੱਦਾਂ ਵਾਰਤਾਲਾਪ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੋਨਾਂ ਸੈਨਾਪਤੀਆਂ ਨਾਲ ਕਰ ਰਹੇ ਹਨ।
ਦਿਨ ਰਿਹੋ ਸੋ ਆਏ,
ਕਹਿੰਦੇ ਦੋ ਘੜੀਆਂ ਜਦੋਂ ਦਿਨ ਬਾਕੀ ਰਹਿ ਗਿਆ ਛਿਪਣ ਵਿੱਚ, ਤਾਂ
ਸਮੀਪ ਸਮੂਹ ਸਹਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਸਾਰੇ ਸ਼ਸਤਰ ਇੱਕ ਪਲੰਘੇ ਤੇ ਸੱਜੇ ਹੋਏ ਸਨ। ਤੇ ਉਹਨਾਂ ਸ਼ਸਤਰਾਂ ਦੇ ਵਿੱਚ ਹੀ ਉਹ ਦੋਵੇਂ ਕਰੜੇ ਜਿਹੜੇ ਧਨਖ ਕਾਰੀਗਰ ਬਣਾ ਕੇ ਲਿਆਇਆ ਸੀ ਉਹ ਵੀ ਪਏ ਹੋਏ ਹਨ।
ਦਿਨ ਬਾਅਦ ਰੇਟ ਗਏ ਉਮਰ ਆਵਣ,
ਕਹਿੰਦੇ ਨੇ ਜਦੋਂ ਗੱਲਾਂ ਬਾਤਾਂ ਕਰਦੇ ਉਹਨਾਂ ਦੋਵਾਂ ਸੈਨਾਪਤੀਆਂ ਦੀ ਨਜ਼ਰ ਉਹਨਾਂ ਸ਼ਸਤਰਾਂ ਤੇ ਪਈ, ਤਾਂ ਏਡੇ ਤਕੜੇ ਕਰੜੇ ਧਨਖ ਦੇਖੇ ਤੇ ਕਹਿੰਦੇ ਨੇ ਦੇਖ ਕੇ ਹੈਰਾਨ ਹੀ ਹੋ ਗਏ ਉਹ ਦੋਵੇਂ ਜਣੇ।
ਚੌੜੇ ਪਾਟੇ ਬੜੇ ਕਠੋਰ,
ਹੁਣ ਮਨ ਚ ਸੋਚਦੇ ਵੀ ਇੰਨੀ ਚੌੜੀ ਪੱਟੀ ਵਾਲੇ ਇੰਨੇ ਕਠੋਰ ਜਿਹੜੇ ਧਨਖ ਹਨ,
ਇਹਨਾਂ ਜਣ ਕੇ ਕਿਸ ਮੈਂ ਜ਼ੋਰ,
ਇਹਨਾਂ ਨੂੰ ਖਿੱਚਣ ਦਾ ਕਿਸ ਵਿੱਚ ਜ਼ੋਰ ਹੋਵੇਗਾ, ਇਹ ਤੇ ਸਿਰਫ ਦਿਖਾਵੇ ਮਾਤਰ ਦੀ ਰੱਖੇ, ਖਿੱਚ ਤਾਂ ਇਹਨਾਂ ਨੂੰ ਕੋਈ ਸਕਦਾ ਹੀ ਨਹੀਂ।
ਮਹਾ ਮੋਠ ਜੋਗ ਗੋ ਸਹਿ ਕਟਨਕ,
ਕਹਿੰਦੇ ਨੇ ਜਿਨ੍ਹਾਂ ਦੀਆਂ ਮੁੱਠਾਂ ਵੀ ਸਾਧ ਸੰਗਤ ਜੀ ਬਹੁਤ ਕਰੜੀਆਂ ਸਨ, ਤੇ ਸਾਰਾ ਜਿਹੜਾ ਇਹ ਪੰਚ ਜਿਨ੍ਹਾਂ ਦੇ ਸੰਸਾਰ ਸੰਗਤ ਜੀ ਬੜੇ ਕਰੜੇ ਸਨ, ਤਕੜੇ ਧਨਖ ਬਣੇ ਹੋਏ ਸਨ, ਕਹਿੰਦੇ ਪੱਥਰਾਂ ਦੀ ਤਰ੍ਹਾਂ ਦੇ ਇਹਨਾਂ ਦੇ ਸਖਤ ਸਿਰੇ ਸਨ ਦੋਵਾਂ ਧਨਖਾਂ ਦੇ।
ਗੁਰਵੀਰ ਦਾਪ ਕਰ ਨਾਨਾ,
ਫਿਰ ਮਨ ਜੀ ਵਿਚਾਰ ਕਰਦੇ ਕਹਿੰਦੇ ਸੱਚੇ ਪਾਤਸ਼ਾਹ ਜੀ ਗੁਰੂ ਪੀਰ ਨੇ, ਲੋਕ ਇਹਨਾਂ ਦਾ ਸਤਿਕਾਰ ਕਰਦੇ ਹਨ, ਕਹਿੰਦੇ ਇਹ ਤੇ ਦਿਖਾਵੇ ਮਾਤਰ ਲਈ ਰੱਖੇ ਹੋਣਗੇ ਭਈ ਲੋਕ ਸੰਗਤਾਂ ਦੇਖਣ ਆਣ ਕੇ ਏਡੇ ਏਡੇ ਤਕੜੇ ਜਿਹੜੇ ਧਨਖ ਹਨ।
ਮਾਨ ਹੋ ਆਨ,
ਸੋ ਕਿਉਂਕਿ ਸਮਰੱਥ ਨੇ ਮਹਾਰਾਜ ਜੀ ਤੇ ਲੋਕ ਇਹਨਾਂ ਦਾ ਮਾਣ ਕਰਦੇ ਆ, ਇਸ ਕਰਕੇ ਏਡੇ ਕਰੜੇ ਚਿੱਲੇ ਵਾਲੇ ਜਿਹੜੇ ਧਨਖ ਹੈ ਦਿਖਾਵੇ ਮਾਤਰ ਲਈ ਹੋ ਸਕਦਾ ਮਹਾਰਾਜ ਨੇ ਦੂਜੇ ਸ਼ਾਸਤਰਾਂ ਵਿੱਚ ਰੱਖੇ ਹੋਣ।
ਮਹਾਨ,
ਕਿਉਂਕਿ ਲੋਕ ਮਹਾਰਾਜ ਜੀ ਨੂੰ ਸਮਰੱਥ ਜਾਣ ਕੇ ਬੜੀ ਭੇਟਾ ਰੱਖਦੇ ਆ, ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਾਸਤਰ ਧਾਰੀ ਵੀ ਨੇ, ਉਵੇਂ ਸ਼ਾਸਤਰਾਂ ਵਿੱਚ ਉਹਨਾਂ ਨੂੰ ਚਲਾਉਣ ਵਿੱਚ ਮਾਹਰ ਵੀ ਹੈ, ਤੇ ਹੋ ਸਕਦਾ ਇਸੇ ਕਰਕੇ ਇਹ ਵੱਡੇ ਵੀ ਲਿਆ ਕੇ ਦੋ ਧਨਖ ਰੱਖ ਦਿੱਤੇ ਹੋਣ ਸ਼ਸਤਰਾਂ ਦੇ ਪ੍ਰੇਮੀ ਹੋਣ ਕਰਕੇ, ਉਵੇਂ ਮਨ ਚ ਸ਼ੰਕਾ ਕਰਦੇ ਵੀ ਖਿੱਚ ਤਾਂ ਇਹਨਾਂ ਦੀ ਤੰਦੀ ਨੂੰ ਕੋਈ ਸਕਦਾ ਨੀ, ਕੋਈ ਚਲਾ ਨੀ ਸਕਦਾ ਹੈ। ਕਹਿੰਦੇ ਨਹੀਂ ਤਾਂ ਏਡੇ ਤਕੜੇ ਵੱਡੇ ਭਾਰੇ ਜਿਹੜੇ ਇਹ ਧਨਖ ਹਨ, ਇਹ ਵਿਚਾਰ ਕਰੀਏ ਤੇ ਇਸ ਧਰਤੀ ਉੱਤੇ ਕਿਸੇ ਵਿੱਚ ਸਰੀਰਕ ਬਲ ਇਹਨਾਂ ਨਹੀਂ ਭਾਈ ਇਹਨਾਂ ਦੀ ਤੰਦੀ ਖਿੱਚ ਕੇ ਤੀਰ ਚਲਾ ਸਕਦਾ ਹੋਵੇ।
ਜੋ ਫਰੇਸ਼ਤੇ ਬਲੀ ਮਿਸਾਲ,
ਇਹ ਮੁਸਲਮਾਨ ਨੇ ਨਾ ਮਨ ਚ ਵਿਚਾਰ ਕਰਦੇ ਕਹਿੰਦੇ ਹਾਂ ਜਿਹੜੇ ਫਰੇਸ਼ਤੇ ਨੇ ਬਹੁਤ ਬਲੀ, ਹਾਂ ਇਹ ਖਿੱਚ ਸਕਦੇ ਆ, ਫਰੇਸ਼ਤਿਆਂ ਨੇ ਖਿੱਚਣਾ ਹੋਵੇ ਤੇ ਇਸ ਧਨਖ ਦੀ ਤੰਦੀ ਨੂੰ ਖਿੱਚ ਸਕਦੇ ਆ, ਕੋਈ ਧਰਤੀ ਦਾ ਮਨੁੱਖ ਤਾਂ ਨਹੀਂ ਖਿੱਚ ਸਕਦਾ।
ਮਾਨਵ ਕੌਣ ਅੱਜ ਜਗ ਸਾਰੇ,
ਕਹਿੰਦੇ ਅੱਜ ਇਸ ਸੰਸਾਰ ਉੱਤੇ ਕੌਣ ਹੈ ਏਡੇ ਤਕੜੇ ਧਨਖਾਂ ਨੂੰ ਚਲਾਉਣ ਵਾਲਾ, ਉਹ ਸਮਾਂ ਬੀਤ ਚੁੱਕਾ ਪਹਿਲੇ ਯੁੱਗਾਂ ਵਿੱਚ,
ਮਨੁੱਖ ਇਨ ਦੇ ਹਰ ਮਾਰੇ,
ਜਿਹੜਾ ਖਿੱਚ ਕੇ ਇਹਨਾਂ ਦੀ ਤੰਦੀ ਨੂੰ ਤੇ ਤੀਰ ਚਲਾ ਸਕਦਾ ਹੋਵੇ।
ਇਤਿਹਾਸ ਵਿੱਚ
ਇਤਿਹਾਸਕ ਬਹੁਤ ਸਾਰੀਆਂ ਵਿਚਾਰਾਂ ਬੈਠਿਆਂ ਬੈਠੇ ਉਹਨਾਂ ਨੇ ਆਪਣੇ ਮਨ ਚ ਕੀਤੀਆਂ ਸ਼ਸਤਰਾਂ ਨੂੰ ਤੇ ਸ਼ਸਤਰਾਂ ਵਿੱਚ ਪਏ ਧਨਖਾਂ ਨੂੰ ਦੇਖ ਕੇ, ਇਹਨਾਂ ਨਾਲੇ ਦੇਖੀ ਜਾਂਦੇ ਆ ਉਹਨਾਂ ਧਨਖਾਂ ਵੱਲ, ਨਾਲੇ ਮਨ ਚ ਤਰਕਾਂ ਕਰਦੇ ਹਨ।
ਸਤਿਗੁਰੂ ਸਭ ਅੰਤਰ ਜਾਮੀ,
ਕਲਗੀਧਰ ਪਾਤਸ਼ਾਹ ਜੀ ਅੰਤਰ ਜਾਮੀ ਨੇ, ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹਨ।
ਤਰਕਤ ਦੀ ਉਮਰ ਆਵਣ ਲੱਗ ਖਾਮੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਦਿਲ ਦੀ ਖਾਮੀ ਜਾਣ ਲਈ ਵੀ ਇਹ ਧਨਖ ਪਏ ਦੇਖ ਕੇ ਤਰਕ ਕਰਦੇ ਆ ਇਹ ਸਾਡੇ ਉੱਤੇ।
ਕੋ ਜਾਣੇ ਦੰਭ ਕਮਾਵੇ,
ਮਹਾਰਾਜ ਨੇ ਵਿਚਾਰ ਕੀਤੀ ਵੀ ਇਹ ਸਿਰਫ ਸਾਨੂੰ ਪਖੰਡੀ ਜਾਣ ਜਾਣਦੇ ਆ ਵੀ ਪਖੰਡ ਕਰਦੇ, ਏਡੇ ਧੰਖ ਸ਼ਸਤਰਾਂ ਵਿਚ ਰੱਖ ਦਿੱਤੇ, ਚਲਾ ਤੇ ਸਕਦਾ ਨੀ ਕੋਈ।
ਦਿਖਾਵਣ ਧਨੁਖ ਟਿਕਾਵੇ,
ਕਿਉਂਕਿ ਇਹ ਜਿਹੜੇ ਧਨਖ ਨੇ ਸਿਰਫ ਦਿਖਾਵੇ ਮਾਤਰ ਹੀ ਰੱਖੇ ਹਨ।
ਪਹੁੰਚੇ ਨਹੀਂ ਆਏ,
ਮਹਾਰਾਜ ਨੇ ਵਿਚਾਰ ਕੀਤੀ ਜਦੋਂ ਏਦਾਂ ਦੇ ਧਨਖ ਚੱਲਦੇ ਸੀ ਆਨੰਦਪੁਰ ਦੇ ਆਲੇ ਦੁਆਲੇ, ਉਦੋਂ ਕਿਤੇ ਆਣ ਕੇ ਦੇਖ ਲੈਂਦੇ, ਉਦੋਂ ਤਾਂ ਦੇਖੇ ਨੀ, ਇਸ ਕਰਕੇ ਹੁਣ ਸੱਚ ਨੀ ਮੰਨਦੇ ਇਹ।
ਆਨੰਦਪੁਰ ਚਮਕੌਰ ਚੁਕਾਏ,
ਆਨੰਦਪੁਰ ਤੇ ਚਮਕੌਰ ਦੇ ਵਿਚ ਜਿਹੜੇ ਜੰਗ ਹੋਏ, ਜੇ ਦੇਖ ਲੈਂਦੇ ਫਿਰ ਨਾ ਤਰਕ ਕਰਦੇ ਇਹ।
ਤੀਰ ਨਿਕਾਸਾ,
ਹਜ਼ੂਰ ਨੇ ਵਿਚਾਰ ਕੀਤੀ ਵੀ ਅਸੀਂ ਹਜ਼ਾਰਾਂ ਦੇ ਵਿਚੋਂ ਦੀ ਇੱਕ ਇੱਕ ਤੀਰ ਕੱਢਿਆ ਹੈ।
ਨਾਸ਼ਾ,
ਪਤਾ ਨੀ ਕਿੰਨੀ ਵੱਡੀ ਗਿਣਤੀ ਵਿਚ ਅਸੀਂ ਤੁਰਕਾਂ ਦਾ, ਦੁਸ਼ਟਾਂ ਦਾ ਨਾਸ਼ ਕੀਤਾ ਹੈ।
ਦਿਖਾਵਣ
ਇਹ ਵਿਚਾਰ ਕਰਕੇ ਮਹਾਰਾਜ ਜੀ ਨੇ ਵੀ ਮਨ ਚ ਵਿਚਾਰ ਕੀਤੀ ਵੀ ਆਪਣਾ ਬਾਲ ਇਹਨਾਂ ਨੂੰ ਦਿਖਾਲ ਦੇਣਾ ਚਾਹੀਦਾ, ਨਹੀਂ ਤੇ ਇਹ ਫਿਰ ਪਖੰਡੀ ਸਮਝਣਗੇ ਵੀ ਸ਼ਾਇਦ ਗੁਰੂ ਸਾਹਿਬ ਵੀ ਪਖੰਡ ਕਰ ਲੈਂਦੇ ਆ ਵੀ ਦਿਖਾਵੇ ਮਾਤਰ ਲਈ ਏਡੇ ਏਡੇ ਤਕੜੇ ਧਨਖ ਰੱਖਣੇ ਤੇ ਚਲਾਉਣੇ ਹੈ ਹੀ ਨਾ।
ਨਦ ਵਾਲੇ ਅਰਪਣ ਕਰੇ ਬਤਾਵਣ,
ਨਹੀਂ ਤੇ ਫਿਰ ਸਾਰਿਆਂ ਨੂੰ ਇਹ ਕਹਿਣਗੇ ਸਾਡੇ ਬਾਰੇ ਜਾ ਕੇ ਇਸੇ ਤਰ੍ਹਾਂ ਹੀ।
ਵਿਚਾਰ ਗੁਰੂ ਔਰ ਮੈਂ,
ਇਹ ਤਾਂ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਚ ਕੀਤੀ ਹੈ।
ਦੋਨੋਂ ਧਨੁਖ ਵਟਾਏ ਕਰ ਮੈਂ,
ਐਸੀ ਕਿਰਪਾ ਮਹਾਰਾਜ ਨੇ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਬੈਠਿਆਂ ਬੈਠਿਆਂ ਸਾਧ ਸੰਗਤ ਜੀ ਉਹ ਦੋਵੇਂ ਕਰੜੇ ਵੱਡੇ ਜਿਹੜੇ ਧਨਖ ਸਨ ਆਪਣੇ ਹੱਥ ਵਿਚ ਫੜ ਲਏ।
ਦੋਨੋਂ ਮੁੱਠ ਹਾਦ ਇਕ ਤਾਰੀ,
ਤੇ ਦੋਨਾਂ ਧਨਖਾਂ ਦੀਆਂ ਮੁੱਠਾਂ ਮਹਾਰਾਜ ਜੀ ਨੇ ਆਪਣੇ ਇੱਕ ਹੱਥ ਤੇ ਰੱਖ ਲਈਆਂ।
ਹੁਣ ਬਣ ਜੇ ਇੱਕ ਚੁਟਕੀ ਤਾਰੀ,
ਦੋਵਾਂ ਦੀ ਤੰਦੀ ਬਰਾਬਰ ਕਰਕੇ ਮਹਾਰਾਜ ਜੀ ਨੇ ਇੱਕ ਚੁਟਕੀ ਵਿਚ ਫੜ ਲਈ ਦੋਵਾਂ ਦੀ ਤੰਦੀ।
ਕੌਣ ਨਿਭਾਏ,
ਫਿਰ ਮਹਾਰਾਜ ਨੇ ਸਾਧ ਸੰਗਤ ਜੀ ਬੀਰਾਸਣ ਹੋ ਕੇ ਉਹ ਤੰਦੀ ਜਿਹੜੀ ਸੀ ਇੱਕ ਹੱਥ ਚ ਉਹਨਾਂ ਦੀਆਂ ਮੁੱਠਾਂ ਫੜ ਕੇ ਦੂਜੀ ਚੁਟਕੀ ਵਿਚ ਲੈ ਕੇ ਇੰਨੇ ਜ਼ੋਰ ਨਾਲ ਤੰਦੀ ਖਿੱਚੀ ਬੀਰਾਸਣ ਹੋ ਕੇ।
ਜਾਂਪ ਪਰਜੰਡ ਖਿੱਚੇ ਚਿਰੜਾਏ,
ਕਹਿੰਦੇ ਨੇ ਜਦੋਂ ਸਾਧ ਸੰਗਤ ਜੀ ਉਹ ਧਨਖ ਖਿੱਚੇ ਤੇ ਉਹਨਾਂ ਦੇ ਜਿਹੜੇ ਪੱਥਰ ਵਰਗੇ ਕੋਨੇ ਸਨ ਜਦੋਂ ਅੰਦਰ ਨੂੰ ਆਏ ਤੇ ਚਿਰੜ ਚਿਰੜ ਦੀ ਆਵਾਜ਼ ਆਈ ਇੱਕ ਵਾਰੀ। ਮਹਾਰਾਜ ਜੀ ਨੇ ਇੱਕ ਵਾਰ ਨਹੀਂ ਦੋ ਤਿੰਨ ਵਾਰ ਖਿੱਚ ਖਿੱਚ ਕੇ ਉਹਨਾਂ ਨੂੰ ਵਿਖਾ ਦਿੱਤਾ, ਐਨ ਉਹਨਾਂ ਨੂੰ ਮਰੋੜ ਕੇ ਚੰਗੀ ਤਰ੍ਹਾਂ ਕਰੜੇ ਧਨਖਾਂ ਨੂੰ।
ਖਬਰ ਦਿਖਾਏ ਕਰਦੇ ਉਤਾਲੇ,
ਸਾਰਿਆਂ ਦੇ ਵਿਚ ਬੈਠਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹ ਤੰਦੀ ਖਿੱਚੀ ਜਦੋਂ ਪੂਰੇ ਬਲ ਨਾਲ।
ਲਗਿਓ ਬੜੋ ਬਲ ਐਂਜਦ ਤਨਕੋ,
ਕਹਿੰਦੇ ਧਨਖ ਵੱਡੇ ਸਨ ਤੇ ਪੂਰਾ ਸਾਧ ਸੰਗਤ ਜੀ ਬਲ ਲਾ ਕੇ ਮਹਾਰਾਜ ਜੀ ਨੇ ਉਹਨਾਂ ਦੀ ਤੰਦੀ ਖਿੱਚ ਕੇ ਜਦੋਂ ਕੰਨ ਤੱਕ ਖੜੀ ਤਾਂ
ਨਹੀਂ ਪੰਜਾਬ ਕੀ ਇਹ ਘਾਵ ਜੋ ਤਨਕ,
ਜਿਹੜਾ ਤਾਜ਼ਾ ਹੀ ਸਾਧ ਸੰਗਤ ਜੀ ਜ਼ਖਮ ਮਹਾਰਾਜ ਦੇ ਸਰੀਰ ਤੇ ਲੱਗਾ ਸੀ ਉਹਦੀ ਪ੍ਰਵਾਹ ਨਾ ਕੀਤੀ ਸੱਚੇ ਪਾਤਸ਼ਾਹ ਜੀ ਨੇ ਬਲ ਲਾਉਣ ਲੱਗਿਆ।
ਲੱਗੇ ਜ਼ਖਮ ਤੋਪੇ ਟੁੱਟ ਗਏ,
ਉਹ ਜਿਹੜਾ ਜ਼ਖਮ ਲੱਗਾ ਸੀ ਮਹਾਰਾਜ ਦੇ ਤਨ ਉੱਤੇ ਜਦੋਂ ਜ਼ੋਰ ਨਾਲ ਤੰਦੀ ਖਿੱਚੀ ਤੇ ਸਾਧ ਸੰਗਤ ਜੀ ਉਹਦੇ ਜਿਹੜੇ ਟਾਂਕੇ ਸਨ ਉਖੜ ਗਏ ਸਾਰੇ ਜ਼ਖਮ ਦੇ।
ਰੁਦਰ ਨਿਗਤ ਪਰ ਬੀਜਤ ਪਾਏ,
ਉਸੇ ਵੇਲੇ ਇਕਦਮ ਬਹੁਤ ਸਾਰਾ ਖੂਨ ਨਿਕਲਿਆ, ਮਹਾਰਾਜ ਜੀ ਦੇ ਕੱਪੜੇ ਭਿੱਜ ਗਏ।
ਪੂਰਵ ਦੇ ਵੀ ਘਾਵ ਵਡੇਰਾ,
ਕਹਿੰਦੇ ਨੇ ਪਹਿਲੇ ਜ਼ਖਮ ਨਾਲੋਂ ਵੀ ਵੱਡਾ ਹੀ ਜ਼ਖਮ ਹੁਣ ਨਜ਼ਰੀ ਪੈਂਦਾ ਹੈ।
ਭਇਓ ਦੁਰਦ ਹੀ ਤਨ ਮੈਂ ਹੇਰ,
ਇਕਦਮ ਸਾਰਿਆਂ ਨੇ ਦੇਖਿਆ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਸਤਰ ਖੂਨ ਨਾਲ ਭਿੱਜ ਗਏ ਹਨ।
ਬਿਸਮਤ ਮੰਨ ਕੇ ਉਹ ਹਾਹਾਕਾਰ,
ਸਾਰੇ ਸਿੱਖਾਂ ਵਿਚ ਹਾਹਾਕਾਰ ਦੇਖਦਿਆਂ ਸਾਰੀ ਮੱਚ ਗਈ।
ਭਇਓ ਕਹਿ ਸਕਲ ਨਿਹਾਰ,
ਇਹ ਕੀ ਹੋ ਗਿਆ, ਇਹ ਕੀ ਹੋ ਗਿਆ, ਸਾਰਿਆਂ ਨੇ ਇੱਕ ਦੂਜੇ ਨੂੰ ਆਖਿਆ ਹੈ।
ਹੱਥ ਜੋਰੇ ਉਮਰਾ ਮਨ ਪਾਖਾ,
ਉਹਨਾਂ ਦੋਵਾਂ ਸੂਰਮਿਆਂ ਨੇ ਸੈਨਾਪਤੀਆਂ ਨੇ ਜਿਹੜੇ ਬਹਾਦਰ ਸ਼ਾਹ ਦੇ ਭੇਜੇ ਸਨ ਤੇ ਤਰਕ ਕੀਤੀ ਸੀ ਉਹਨਾਂ ਦੇ ਵੀ ਹੱਥ ਜੋੜ ਗਏ ਇਕਦਮ ਇਹ ਦੇਖ ਕੇ।
ਸ੍ਰੀ ਪ੍ਰਭ ਕਹਾ ਕੀਨ ਇਹ
ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕਰ ਦਿੱਤਾ ਤੁਸਾਂ, ਇੰਨੇ ਤਕੜੇ ਧਨਖ ਇੰਨੇ ਜ਼ੋਰ ਨਾਲ ਤੁਸਾਂ ਖਿੱਚ ਕੇ ਮਿਲਾ ਦਿੱਤੇ ਹਨ।
ਸਿਰਫ ਵਿਦਿਆ ਤਪ ਕਰੇ,
ਮਹਾਰਾਜ ਨੇ ਹੱਸ ਕੇ ਆਖਿਆ ਕੋਈ ਨੀ ਕੋਈ ਨੀ ਭਾਈ, ਏਦਾਂ ਕਿਹਾ ਕਿ ਸਾਧ ਸੰਗਤ ਜੀ ਉਹਨਾਂ ਨੂੰ ਤੇ ਫਿਰ ਦੀਵਾਨ ਵਿਚੋਂ ਵਿਦਾ ਕਰ ਦਿੱਤਾ ਸਰੋਪੇ ਦੇ ਕੇ।
ਸੰਧਿਆ ਪਈ ਦੀਪ ਤਪ ਜਾਰੇ,
ਕਹਿੰਦੇ ਨੇ ਸ਼ਾਮ ਦਾ ਸਮਾਂ ਹੋ ਗਿਆ, ਦੀਵੇ ਜਗ ਗਏ ਹਨ।
ਦਿਨ ਤਪ ਹੋ ਤੋ,
ਕਹਿੰਦੇ ਸਾਧ ਸੰਗਤ ਜੀ ਉਹ ਦਿਨ ਸੋਮਵਾਰ ਦਾ ਦਿਨ ਸੀ।
ਬੜੇ ਯਤਨ ਤੇ ਬੰਧਨ ਕੀਤੋ,
ਬਹੁਤ ਯਤਨ ਸਾਧ ਸੰਗਤ ਜੀ ਕੀਤਾ ਸਿੱਖਾਂ ਨੇ ਮਹਾਰਾਜ ਜੀ ਦੇ ਜ਼ਖਮ ਨੂੰ ਬੰਨਣ ਦਾ।
ਰਾਤ ਬਤੀਤ ਪਰਾਤ ਹੋਏ ਆਏ,
ਏਦਾਂ ਹੀ ਉਹ ਰਾਤ ਬਤੀਤ ਕਰ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਨੂੰ ਬੰਨ ਕੇ ਸਿੰਘਾਂ ਨੇ।
ਦਿਵਸ ਤੀਜ ਆਇਤ ਫਰਮਾਈ,
ਕਹਿੰਦੇ ਨੇ ਸਾਧ ਸੰਗਤ ਜੀ ਜਦੋਂ ਇਹ ਤੀਸਰਾ ਦਿਨ ਚੜਿਆ ਤਾਂ
ਲਿਓ ਪੰਜ ਸੈ ਕੋਸ਼ ਰਜਤ ਭਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਖਮ ਦੇ ਟਾਂਕੇ ਟੁੱਟਣ ਤੋਂ ਤੀਸਰੇ ਦਿਨ ਹੁਕਮ ਕੀਤਾ। ਇਹ ਉਹ ਰਾਤ ਲੰਘ ਗਈ, ਅਗਲਾ ਦਿਨ ਵੀ ਉਪਚਾਰ ਕਰਦਿਆਂ ਲੰਘ ਗਿਆ। ਜਿਹੜੇ ਵੈਦ ਸਨ ਬਹਾਦਰ ਸ਼ਾਹ ਦੇ ਭੇਜੇ ਉਹ ਤਾਂ ਦਿੱਲੀ ਨੂੰ ਮੁੜ ਗਏ, ਹੁਣ ਸਿੰਘਾਂ ਨੇ ਯਤਨ ਆਪਣੇ ਤੌਰ ਤੇ ਕੀਤਾ। ਪਰ ਜਦੋਂ ਤੀਜਾ ਦਿਨ ਹੋਇਆ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ 500 ਰੁਪਇਆ ਖਜ਼ਾਨੇ ਵਿਚੋਂ ਕੱਢ ਕੇ ਲਿਆਵੋ,
ਖਰੀਦਣ।
ਹਜ਼ੂਰ ਨੇ ਆਖਿਆ ਭਾਈ ਪ੍ਰਸ਼ਾਦ ਬਣਾਓ, ਰਸਦਾਂ ਖਰੀਦ ਕੇ ਲਿਆਵੋ 500 ਦੀਆਂ,
100 ਚੰਦਨ ਅਣਵਾਵੋ,
100 ਰੁਪਈਏ ਦਾ ਮਹਾਰਾਜ ਨੇ ਆਖਿਆ ਚੰਦਨ ਲਿਆਓ ਤੁਸੀਂ।
ਰਮਣ ਪਰਲੋਕ ਸੋਚ ਸਭ ਲਿਆਵੋ,
ਹਜ਼ੂਰ ਨੇ ਆਖਿਆ ਭਾਈ ਅਸੀਂ ਹੁਣ ਪਰਲੋਕ ਜਾਣ ਦਾ ਮਨ ਬਣਾ ਲਿਆ, ਪਰਲੋਕ ਜਾਣ ਦੀ ਸਾਰੀ ਤਿਆਰੀ ਕਰੋ ਤੁਸੀਂ।
ਮਾਨੋ ਵਚਨ ਕੱਢੋ ਨਹੀਂ ਟਾਰ,
ਸਿੱਖਾਂ ਦਾ ਸਾਧ ਸੰਗਤ ਜੀ ਸੁਣ ਕੇ ਹੌਕਾ ਨਿਕਲ ਗਿਆ ਤੇ ਸਤਿਗੁਰਾਂ ਆਖਿਆ ਨਹੀਂ ਭਾਈ ਵਚਨ ਮੰਨੋ, ਅਸੀਂ ਸੱਚਖੰਡ ਜਾਣਾ, ਸਾਡੀ ਤਿਆਰੀ ਆ, ਮਨ ਨੂੰ ਬਚਨ ਕਰੋ ਨਹੀਂ ਟਾਰਾ, ਕਹਿੰਦੇ ਟਾਲਾ ਨਾ ਕਰੋ। 500 ਰੁਪਏ ਦਾ ਜੋ ਜੋ ਸਮਾਨ ਰਸਤਾ ਬਸਤਾ ਆਖਿਆ ਮੰਗਾ ਲੋ ਤੁਸੀਂ।
ਹਿਰਦੇ ਆਨੰਦ ਭਜੋ ਕਰਤਾਰ,
ਹਜ਼ੂਰ ਨੇ ਆਖਿਆ ਆਨੰਦ ਮਨੋ ਆਨੰਦ ਆਪਣੇ ਹਿਰਦੇ ਵਿੱਚ ਤੇ ਕਰਤਾਰ ਦਾ ਭਜਨ ਕਰੋ, ਕੋਈ ਸੋਗ ਨਾ ਮਨਾਵੋ।
ਕਰੋ ਅੱਜ ਦੇ ਤਿਆਰ ਆਹਾਰ,
ਹਜ਼ੂਰ ਨੇ ਆਖਿਆ ਭਾਈ ਹੁਣ ਤਿਆਰ ਕਰ ਦਿਓ ਬਹੁਤ ਵੱਡੀ ਗਿਣਤੀ ਵਿੱਚ ਲੰਗਰ ਦੇਗਾ।
ਪ੍ਰਾਤ ਚਤਰ ਦੀ ਹੈ ਬੁੱਧਵਾਰ,
ਹਜ਼ੂਰ ਨੇ ਆਖਿਆ ਚੌਥਾ ਦਿਨ ਜਦ ਚੜਿਆ ਸਾਧ ਸੰਗਤ ਜੀ ਬੁੱਧਵਾਰ ਦਾ, ਤੀਸਰਾ ਦਿਨ ਚੜਿਆ ਬੁੱਧਵਾਰ ਦਾ, ਤਾਂ
ਜੋ ਸਭ ਕੋ ਭੋਜਨ ਮਨ ਪਾਇਓ।
ਹਜ਼ੂਰ ਨੇ ਆਖਿਆ ਬੁੱਧਵਾਰ ਵਾਲਾ ਦਿਨ ਹੈ, ਸਾਰੇ ਜਿੰਨੇ ਵੀ ਨੇੜੇ ਤੇੜੇ ਦੇ ਲੋਕ ਨੇ ਗਰੀਬ ਗੁਰਬੇ ਉਹਨਾਂ ਨੂੰ ਬੁਲਾ ਕੇ ਤੇ ਇੱਕ ਵਾਰੀ ਪ੍ਰਸ਼ਾਦਾ ਕਰ ਛਕਾਓ, ਸਾਰਿਆਂ ਨੂੰ ਅਸੀਂ ਸੱਚਖੰਡ ਜਾਣਾ ਹੈ।
ਉਦਮ ਕਰੋ ਸਿੰਘ ਸਮਦਾਇਓ,
ਹਜ਼ੂਰ ਨੇ ਆਖਿਆ ਸਾਰੇ ਸਿੰਘ ਉਦਮ ਕਰੋ ਭਾਈ, ਕੋਈ ਵੀ ਢਿੱਲਾ ਨਾ ਰਹੇ।
ਅਬਰ ਦਿਲ ਜ਼ਿਕਰ ਤੇ ਹਿਤਮ ਮਿਸ਼ਟਾਨਾ,
ਬਹੁਤ ਸਾਰੇ ਪੈਸੇ ਲੈ ਜਾਓ ਤੇ ਉਹਨਾਂ ਦਾ ਮਿੱਠਾ ਤੇ ਘਿਓ ਖਰੀਦ ਕੇ ਲਿਆਵੋ।
ਮੇਵਾ ਚੂਰ ਸਫੇਦਾ,
ਇਹ ਤਾਂ ਸਿੰਘਾਂ ਨੇ ਹੁਕਮ ਮੰਨ ਲਿਆ, ਮੇਵੇ ਲਿਆਂਦੇ, ਆਟਾ ਲਿਆਂਦਾ, ਇਸੇ ਤਰ੍ਹਾਂ ਸਾਧ ਸੰਗਤ ਜੀ ਮਿੱਠਾ ਖਰੀਦ ਲਿਆਂਦਾ।
ਲੰਗਰ ਕਰਨ ਲੱਗੇ ਨਰਕਣੇ,
ਬਹੁਤ ਸਾਰੇ ਸਿੱਖ ਲੰਗਰ ਤਿਆਰ ਕਰਨ ਲਾ ਦਿੱਤੇ ਬਹੁਤ ਸਾਰੇ ਲੋਕਾਂ ਦੇ ਛਕਣ ਲਈ। ਦਿਨ ਰਾਤ ਪ੍ਰਸ਼ਾਦਾ ਲੰਗਰ ਤਿਆਰ ਪਦਾਰਥ ਹੋਈ ਜਾਂਦੇ ਹਨ। ਊਪ ਪੂਰਕਾ, ਪੂਰਕਾ ਪੂੜੀ ਨੂੰ ਕਹਿੰਦੇ, ਊਪ ਪੂੜਿਆਂ ਨੂੰ ਕਹਿੰਦੇ ਨੇ, ਪੂੜੀਆਂ ਪੂੜੇ ਆਦਿਕ ਕਈ ਕੁਝ ਬਣਿਆ ਹੈ।
ਘਰ ਤਿਆਰ ਕਰ ਕੋਸ਼ਟ ਮਾਰੇ,
ਤਿਆਰ ਕਰ ਕਰਕੇ ਕੋਠਿਆਂ ਵਿੱਚ ਰੱਖ ਲਏ ਹਨ।
ਬਣੇ ਕਚੋਰੀ ਬੜੇ ਪਕੌੜੇ,
ਕਈ ਪ੍ਰਕਾਰ ਦੇ ਮਹਾਰਾਜ ਜੀ ਨੇ ਕਹਿ ਕੇ ਵੜੀਆਂ ਤੇ ਪਕੌੜੇ ਬਣਾਏ ਹਨ।
ਦਾਰ ਮਸਾਲੇ ਦੱਦ ਮਹਿਬੂਰ,
ਉਹ ਜਿਹੜੀਆਂ ਵੜੀਆਂ ਸਨ ਫਿਰ ਮਸਾਲੇ ਪਾ ਕੇ ਦਹੀਂ ਵਿੱਚ ਪਾਈਆਂ ਹਨ।
ਬਿਲਮਣਾ ਕਰੋ ਜਾਏ ਸਭ ਜਾਪੋ,
ਮਹਾਰਾਜ ਨੇ ਆਖਿਆ ਦੇਰੀ ਨਾ ਕਰੋ ਭਾਈ, ਇਹ ਸਭ ਲੋਕਾਂ ਦੇ ਛਕਣ ਲਈ ਲੰਗਰ ਤਿਆਰ ਕਰੋ।
ਹੋਰ ਦੇ ਖੋਜ ਖਰੀਦ ਲਿਆਵੋ,
ਹੋਰ ਜਿਹੜੀ ਚੀਜ਼ ਖਰੀਦਣ ਵਾਲੀ ਹੈ ਜਾ ਕੇ ਖਰੀਦ ਕੇ ਲਿਆਵੋ ਤੁਸੀਂ।
ਦਇਆ ਸਿੰਘ ਯਾਰ ਧਰਮ ਸਿੰਘ ਸੁਣ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਪੁਰਾਣਾ ਤੋਂ ਪਿਆਰੇ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੇ ਸੁਣਿਆ।
ਆਦਿ ਸੰਤੋਖ ਸਿੰਘ ਸਭ ਗੁਣ,
ਹੋਰ ਭਾਈ ਸੰਤੋਖ ਸਿੰਘ ਜੀ ਆਦਿਕ ਜਿਹੜੇ ਹਨ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਹਨ।
ਗਣ ਧਨ ਕੋ ਨਗਰ ਪਰਮੇਸ਼,
ਬਹੁਤ ਸਾਰਾ ਧਨ ਲੈ ਕੇ ਮਹਾਰਾਜ ਜੀ ਦਾ ਹੁਕਮ ਮੰਨਣ ਲਈ ਜੋ ਜੋ ਸਤਿਗੁਰਾਂ ਨੇ ਆਖਿਆ ਲੈਣ ਤੁਰ ਪਏ ਹਨ।
ਰਸਤ ਖਰੀਦਣ ਕੀ ਨਾ ਵਿਸ਼ੇਸ਼,
ਬਹੁਤ ਸਾਰੀਆਂ ਵਿਸ਼ੇਸ਼ ਕਰਕੇ ਰਸਤਾਂ ਖਰੀਦੀਆਂ ਗਈਆਂ।
ਬੰਦ ਪੋਟ ਪੋਟੀਨ ਉਠਾਏ,
ਕਹਿੰਦੇ ਨੇ ਉਹ ਪੰਡਾਂ ਬੰਨ ਲਈਆਂ ਤੇ ਪਾਂਡੀਆਂ ਦੇ ਸਿਰਾਂ ਤੇ ਰਖਾ ਦਿੱਤੀਆਂ ਹਨ।
ਦੀਨ ਸੇਵ ਜਲ ਨਗਰ ਪਹੁੰਚਾਏ,
ਜਿੱਥੇ ਮਹਾਰਾਜ ਜੀ ਦਾ ਡੇਰਾ ਸੀ ਉੱਥੇ ਆ ਗਏ ਲੈ ਕੇ।
ਰਿੰਦ ਕੜਾਹੇ ਤੇ ਚੜਾਈ,
ਬਹੁਤ ਸਾਰੇ ਕੜਾਹੇ ਸਾਧ ਸੰਗਤ ਜੀ ਤਿਆਰ ਕਰਨ ਲਈ ਪਦਾਰਥ ਚਾੜ ਦਿੱਤੇ ਹਨ।
ਲਗ ਪਕਵਾਨ ਹੋਣ ਸਮਦਾਈ,
ਬਹੁਤ ਸਾਰੇ ਪਕਵਾਨ ਤਿਆਰ ਹੋਣ ਲੱਗ ਪਏ।
ਹਰ ਇਸ਼ਨਾਨ ਸੋਚਦੇ ਸਭ ਲਿਆਏ,
ਇਸ਼ਨਾਨ ਆਦਿਕ ਕਰਕੇ ਸਾਧ ਸੰਗਤ ਜੀ ਸਾਰਾ ਕੁਝ ਇਕੱਠਾ ਕਰ ਲਿਆ ਹੈ।
ਹਰੇ ਤਿਆਰ ਕੋ ਧਰੇ ਟਿਕਾਏ,
ਤੇ ਚੰਗੀ ਤਰ੍ਹਾਂ ਤਿਆਰ ਕਰ ਕਰਕੇ ਪਦਾਰਥ ਟਿਕਾ ਕੇ ਰੱਖੇ ਜਾਂਦੇ ਹਨ ਇੱਕ ਥਾਂ ਤੇ।
ਜਿੱਤ ਸਜਿੱਤ ਸਭ ਕੇ ਹੋਏ ਰਹੇ,
ਇਹ ਸਾਰਾ ਕੁਝ ਸਿੰਘ ਕਰਦੇ ਤੇ ਹੈਨ, ਪਰ ਕਹਿੰਦੇ ਨੇ ਹਰੇਕ ਦਾ ਚਿੱਤ ਜਿਹੜਾ ਉਦਾਸੀ ਵਿੱਚ ਤੇ ਚਿੰਤਾ ਵਿੱਚ ਡੁੱਬਾ ਹੋਇਆ ਹੈ।
ਹੋਰ ਬੈਕੁੰਠ ਗਮਨ ਕੋ ਲਾਹੇ,
ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਜਾਣ ਦਾ ਵਚਨ ਕਰ ਦਿੱਤਾ, ਹੁਣ ਮਹਾਰਾਜ ਸੱਚਖੰਡ ਜਾਣ ਦੀ ਤਿਆਰੀ ਕਰੀ ਜਾਂਦੇ ਆ, ਹੁਕਮ ਤਾਂ ਮੋੜਿਆ ਨਹੀਂ ਜਾਂਦਾ, ਪਰ ਉਦਾਸ ਹੋਏ ਸਾਰੇ ਸਿੰਘ ਚਿੰਤਾ ਵਿੱਚ ਡੁੱਬੇ ਸਾਰਾ ਹੁਕਮ ਮੰਨੀ ਜਾਂਦੇ ਹਨ।
ਓ ਵਾਲੀ ਅਭੀ ਹਾਂ ਹਮਾਰੋ,
ਵਿਚਾਰਾਂ ਕਰਦੇ ਸਾਡਾ ਹੁਣ ਕੌਣ ਵਾਲੀ ਹੋਵੇਗਾ,
ਕਿਸਕੋ ਦਰਸ਼ਨ ਕਰੇ ਨਿਹਾਰੋ,
ਅਸੀਂ ਕਿਸ ਦੇ ਦਰਸ਼ਨ ਕਰਿਆ ਕਰਾਂਗੇ ਮਹਾਰਾਜ ਜੀ ਦੀ ਥਾਂ।
ਸਰਵਤ ਸਰੋਣ ਘਾਵ ਜੋ ਗੁਰ ਤਨ ਮੈਂ,
ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਨ ਤੇ ਜ਼ਖਮ ਲੱਗਾ ਹੈ।
ਵਿਖੇ ਵਿਘਾਤ ਮਾਨ ਹੋਏ ਮਨ ਮੈਂ,
ਇਹ ਜਾਣ ਜਾਣ ਕੇ ਬਹੁਤ ਜ਼ਿਆਦਾ ਮਾਨ ਉਹਨਾਂ ਦਾ ਦੁਖੀ ਹੁੰਦਾ ਵੀ ਇਹ ਜ਼ਖਮ ਹੀ ਬਹਾਨਾ ਬਣ ਗਿਆ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਦਾ।
ਪਾਟੀ ਬੰਦ ਕਰੇ ਉਪਚਾਰ,
ਨਾਲ ਨਾਲ ਮਹਾਰਾਜ ਜੀ ਦੇ ਜ਼ਖਮ ਦਾ ਇਲਾਜ ਵੀ ਕਰੀ ਜਾਂਦੇ ਆ ਸਿੰਘ, ਪੱਟੀ ਵੀ ਬਦਲਦੇ ਹਨ
ਰੋਜ਼,
ਚਾਰਜ ਫੇਰ ਚੰਗੀ ਤਰ੍ਹਾਂ ਸਾਧ ਸੰਗਤ ਜੀ ਜ਼ਖਮ ਨੂੰ ਬੰਦ ਕਰਨ ਦਾ ਯਤਨ ਕਰਦੇ ਹਨ।
ਦਿਵਸ ਤੀਰਥ ਜੋ ਜਮੇ ਬਤਾਇਓ,
ਜਦੋਂ ਇਹ ਤੀਸਰਾ ਦਿਨ ਵੀ ਬਤੀਤ ਹੋ ਗਿਆ ਤਾਂ
ਹੁਣ ਦੇ ਜਮੇ ਪਕਵਾਨ ਪਕਾਇਓ,
ਫਿਰ ਉਹ ਸਾਰੀ ਰਾਤ ਵੀ ਪਕਵਾਨ ਪੱਕਦੇ ਰਹੇ ਹਨ।
ਵਰਤਰੇ ਮੇਰੇ ਨਾਲ ਸਮਦਾਇਆ,
ਬਹੁਤ ਸਾਰੇ ਰਸੋਈਏ ਲੱਗੇ ਸਨ ਪਕਾਉਣ ਲਈ।
ਰਾਤ ਉਦ ਲਗ ਪਹੁੰਚ ਕਰ ਆਇਆ,
ਸਵੇਰ ਤੱਕ ਕਹਿੰਦੇ ਬਹੁਤ ਸਾਰੀਆਂ ਰਸਤਾ ਬਣ ਗਈਆਂ ਹਨ।
ਸਭ ਹਿਣ ਕਿਨੋ ਸੋਚ ਇਸ਼ਨਾਨ,
ਸਾਰਿਆਂ ਨੇ ਜਦੋਂ ਅਗਲੇ ਦਿਨ ਇਸ਼ਨਾਨ ਆਦਿਕ ਕਰ ਲਿਆ ਤਾਂ
ਤਿੰਨ ਤਿਸ ਛਿਣ ਸ਼੍ਰੀ ਗੁਰੂ ਹੁਕਮ ਬਖਾਨਾ,
ਕਹਿੰਦੇ ਨੇ ਫਿਰ ਅਗਲੇ ਦਿਨ ਦੇ ਸਵੇਰੇ ਮਹਾਰਾਜ ਜੀ ਨੇ ਪਵਿੱਤਰ ਮੁਖ ਤੋਂ ਹੁਕਮ ਕੀਤਾ ਹੈ।
ਚਾਰੋ ਬਨ ਜੋ ਆਸ਼ਰਮ ਚਾਰ,
ਹਜ਼ੂਰ ਨੇ ਆਖਿਆ ਭਾਈ ਕੋਈ ਵਿਤਕਰਾ ਨੀ ਕਰਨਾ, ਚਾਰੇ ਵਰਨ ਚਾਰੇ ਆਸ਼ਰਮ ਜਿੰਨੇ ਲੋਕ ਵੀ ਇੱਥੇ ਹਨ, ਸਾਰਿਆਂ ਨੂੰ ਇੱਕ ਵਾਰ ਕਹਿ ਕਹਿ ਕੇ ਸੱਦਾ ਦਿਓ ਆਣ ਕੇ ਪ੍ਰਸ਼ਾਦ ਪਾਣੀ ਛਕਣ।
ਕਰੋ ਹਗਾਨਣ ਦਿਓ ਬਠਾਈ,
ਸਾਰਿਆਂ ਨੂੰ ਸਦਕੇ ਪ੍ਰੇਮ ਨਾਲ ਬਿਠਾਵੋ ਤੁਸੀਂ।
ਦੇਰ ਨਾ ਕੀਜੇ ਅਸਨਾ ਚਾਹੇ,
ਦੇਰ ਨੀ ਕਰਨੀ, ਸਾਰਿਆਂ ਨੂੰ ਪ੍ਰਸ਼ਾਦਾ ਛਕਾਓ। ਸਾਧ ਸੰਗਤ ਜੀ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਵੀ ਲੰਗਰ ਚਲਾਉਣ ਦਾ ਹੁਕਮ ਕੀਤਾ, ਜਿਹੜਾ ਬਾਬਾ ਨਿਧਾਨ ਸਿੰਘ ਜੀ ਤੇ ਕਿਰਪਾ ਕੀਤੀ ਹੈ।
ਸੁਣ ਗੁਰ ਹੁਕਮ ਪੁੰਜ ਨਰਤਾਏ।
ਇਹ ਪਹਿਲਾਂ ਡਿਊਟੀ ਲੰਗਰ ਚਲਾਉਣ ਦੀ ਭਾਈ ਸੰਤੋਖ ਸਿੰਘ ਜੀ ਦੀ ਸਾਧ ਸੰਗਤ ਜੀ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਇਹ ਹੁਕਮ ਮੰਨ ਕੇ ਸਾਰੇ ਸਿੰਘਾਂ ਨੇ ਸਾਰੇ ਲੋਕਾਂ ਨੂੰ ਸੁਨੇਹਾ ਦੇ ਦਿੱਤਾ।
ਜਾਏ ਸਭਨ ਕੋ ਸਰੋਣ ਸੁਣਾਏ।
ਸਾਰਿਆਂ ਦੇ ਕੰਨਾਂ ਵਿੱਚ ਸੁਨੇਹਾ ਦੇ ਦਿੱਤਾ, ਆਓ ਗੁਰੂ ਘਰੋਂ ਲੰਗਰ ਛਕੋ ਸਾਰੇ ਭਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਚੱਲੇ ਹਨ।
ਭਾਜਨ ਆਹਾਰ ਜਗ ਕੋ ਆਵੋ,
ਕਹਿੰਦੇ ਆਉਂ ਜਾਣ ਲਓ ਮਹਾਰਾਜ ਜੀ ਨੇ ਜਾਗ ਹੀ ਲਾ ਦਿੱਤਾ। ਜਰੂਰ ਛਕੋ, ਜਰੂਰ ਛਕੋ।
ਛਕੋ ਤਿਆਰ ਨੇ ਬਿਲ ਮਲਗਾਵੋ,
ਕਹਿੰਦੇ ਸਾਰਾ ਕੁਝ ਤਿਆਰ ਹੈ, ਕੋਈ ਦੇਰੀ ਨਾ ਕਰੋ। ਹੁਣ
ਸਾਧ ਵਗੀਰ ਅਤੀਤ,
ਜੇ ਮਹਾਰਾਜ ਜੀ ਦਾ ਸੱਚਖੰਡ ਜਾਣਾ ਸੁਣ ਕੇ ਤੇ ਲੰਗਰ ਤਿਆਰ ਹੋਇਆ ਸੁਣ ਕੇ, ਜਿੰਨੇ ਸਾਧੂ ਫਕੀਰ ਸਨ, ਸੰਤ ਮਹਾਤਮਾ ਸਨ,
ਆਦਕ ਆਏ ਤਰ ਪ੍ਰੀਤ,
ਉਹ ਵੀ ਸਾਰੇ ਆਏ ਤੇ ਪੰਡਿਤ ਸਨ ਜਿੰਨੇ ਬ੍ਰਾਹਮਣ, ਉਹ ਵੀ ਆਏ ਹਨ।
ਕਰ ਕੋ ਜੋ ਗੁਣ ਕਰ ਪਾਏ,
ਕਿਉਂ ਆਏ ਨੇ ਸਾਰੇ ਲੋਕ? ਵਿਚਾਰਾਂ ਕਰਦੇ ਕਹਿੰਦੇ ਗੁਰੂ ਕਾ ਲੰਗਰ ਸੀਤ ਪ੍ਰਸਾਦ ਜਿਹੜਾ ਜਿਹੜਾ ਖਾਵੇਗਾ,
ਪਾਵਨ ਤਨ ਮਨ ਦੇ ਹੋਏ ਜਾਏ।
ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਸ਼ਾਦ ਛੱਕ ਕੇ ਤਨ ਮਨ ਪਵਿੱਤਰ ਹੋ ਜਾਵੇਗਾ।
ਮਨ ਜਾਣ ਵਰਨ ਜੇ ਚਾਰ,
ਇੱਦਾਂ ਚਾਰੇ ਵਰਨ, ਚਾਰੇ ਵਰਨ ਜਿਹੜੇ ਸਨ,
ਆਸ਼ਰਮ ਚਾਰੋ ਕਰਨ ਆਹਾਰ,
ਚਾਰਾਂ ਆਸ਼ਰਮਾਂ ਵਿੱਚ ਸਾਧ ਸੰਗਤ ਜੀ ਜਿਵੇਂ ਬ੍ਰਹਮਚਾਰੀ ਸੰਨਿਆਸੀ, ਇਸੇ ਤਰ੍ਹਾਂ ਗ੍ਰਿਸਤੀ ਤੇ ਬਾਨਪ੍ਰਸਤੀ, ਇਹ ਚਾਰ ਆਸ਼ਰਮ ਨੇ ਤੇ ਖੱਤਰੀ ਬ੍ਰਾਹਮਣ ਸੂਦਰ ਤੇ ਵੈਸ ਇਹ ਚਾਰੇ ਵਰਨ ਨੇ। ਸਭ ਲੋਕਾਂ ਨੇ ਆਣ ਕੇ ਪ੍ਰਸ਼ਾਦਾ ਛਕਿਆ ਹੈ।
ਗੁਰੂ ਘਰ ਕੋ ਗੁਣ ਕਾ ਜੋ ਖਾਏ,
ਸੋ ਵਿਚਾਰਾ ਕਰਦੇ ਵੀ ਇਹ ਗੁਰੂ ਕਾ ਸੀਤ ਪ੍ਰਸਾਦ ਲੰਗਰ ਹੈ, ਜਿਹੜਾ ਜਿਹੜਾ ਖਾਵੇਗਾ।
ਅਬਰ ਵੇਖ ਤਾਰੀ ਸਭ ਆਏ,
ਹੋਰ ਜਿੰਨੇ ਭੇਖਾਂ ਵਾਲੇ ਸਨ ਉਹ ਵੀ ਸ਼ਰਧਾ ਰੱਖ ਕੇ ਆਏ ਹਨ।
ਅਬਜਲ ਨਗਰ ਭੀੜ ਸਮਦਾਏ,
ਕਹਿੰਦੇ ਅਬਚਲ ਨਗਰ ਬਹੁਤ ਭੀੜ ਲੱਗੀ ਇਹ ਜਾਣ ਕੇ ਕਿ ਤਨ ਮਨ ਦੀ ਪਵਿੱਤਰਤਾ ਬਣ ਜੇਗੀ, ਮਹਾਰਾਜ ਦੇ ਦਰਸ਼ਨ ਕੀਤਿਆਂ ਸੀਤ ਪ੍ਰਸਾਦ ਸਕਿਆ।
ਇੱਕ ਦਰਸ਼ ਇੱਕ ਆਵੇ ਚੱਲ,
ਇੱਦਾਂ ਸਾਧ ਸੰਗਤ ਜੀ ਕਈ ਆ ਰਹੇ ਨੇ ਦਰਸ਼ਨ ਕਰਨ ਵਾਸਤੇ, ਕਈਆਂ ਨੇ ਆਣ ਕੇ ਦਰਸ਼ਨ ਕਰ ਲਏ, ਕਈ ਅਜੇ ਰਸਤੇ ਵਿੱਚ ਹਨ।
ਬੈਠੇ ਪੰਗਤ ਕਰ ਪਲ,
ਇਹ ਕਈ ਨੇ ਸਾਧ ਸੰਗਤ ਜੀ ਜਿਹੜੇ ਇੱਦਾਂ ਪੰਗਤਾਂ ਵਿੱਚ ਆਣ ਕੇ ਬੈਠ ਗਏ ਤੇ ਸਿੰਘਾਂ ਨੇ ਪ੍ਰੇਮ ਨਾਲ ਸਾਰਿਆਂ ਦੀਆਂ ਪੰਗਤਾਂ ਲਾਈਆਂ ਹਨ।
ਦੋਹਰਾ ਵੀਰਵਾਰ ਤਿਸ ਪੰਜ ਵੀ ਕਾਤਕ ਸੁਦੀ ਸੁਜਾਨ,
ਇਹ ਜਿਹੜਾ ਦਿਨ ਸੀ ਸਾਧ ਸੰਗਤ ਜੀ, ਇਹ ਵੀਰਵਾਰ ਦਾ ਦਿਨ ਸੀ, ਕਤਕ ਸੁਦੀ ਪੰਚਮੀ ਵਾਲਾ ਦਿਨ ਹੈ।
ਭਾਈ ਪ੍ਰਭਾਤ ਅਨੰਦ ਜੈਦਾ ਹਿਰਮਾ ਕਮਲ ਸਮਾਨ,
ਇਹ ਜਿਹੜਾ ਦਿਨ ਹੈ ਨਾ ਜਿਸ ਦਿਨ ਮਹਾਰਾਜ ਨੇ ਆਖਿਆ ਅੱਜ ਸੱਦ ਲਓ ਸਾਰਿਆਂ ਨੂੰ ਲੰਗਰ ਛਕਾਓ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਮਹਾਰਾਜ ਦਾ ਜਿਹੜਾ ਪਵਿੱਤਰ ਮੁੱਖ ਹੈ, ਕਹਿੰਦੇ ਅੱਜ ਵੀ ਕਮਲ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਹੈ।
ਕਾਰਨ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਵਰਗੀ ਬਾਣੀ ਉਹਨਾਂ ਦੇ ਬਚਨ ਸੁਣਨ ਵਾਸਤੇ
ਮਿਲੇ ਜਾਏ ਨੇ ਮਧਮ ਹਜ਼ਾਰ,
ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਹਨ।
ਜਗ ਵਿਖੇ ਸੁਣ ਸੁਣ ਕਣਕ ਆਏ,
ਮਹਾਰਾਜ ਜੀ ਦਾ ਲੰਗਰ ਤਿਆਰ ਹੋਇਆ ਸੁਣ ਸੁਣ ਕੇ ਸਾਰੇ ਛਕਣ ਗਏ ਹਨ।
ਅਮਰਨ ਸੰਗ ਜਨਾਬਤ ਪਾਏ,
ਇਹ ਕਈਆਂ ਹੋਰਾਂ ਨੂੰ ਖਬਰ ਕਰ ਦਿੱਤੀ ਹੈ।
ਜੈ ਜੈ ਸੁਦ ਪਹੁੰਚੀ ਗੁਰ ਕੇਰੀ,
ਜਿੱਥੇ ਜਿੱਥੇ ਮਹਾਰਾਜ ਜੀ ਦੇ ਸੱਚਖੰਡ ਜਾਣ ਦੀ ਖਬਰ ਪਹੁੰਚੀ ਹੈ।
ਮਹਿਮਾ ਭਾਗਤ ਬੜੋ ਵਡੇਰੀ,
ਬਹੁਤ ਜ਼ਿਆਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹੋਏ ਲੋਕ ਦਰਸ਼ਨਾਂ ਨੂੰ ਤੁਰੇ ਹਨ।
ਦਸਮ ਗੁਰੂ ਸੋਢੀ ਸੁਲਤਾਨ,
ਇਹ ਕਹਿੰਦੇ ਆ, ਕਹਿੰਦੇ ਨੇ ਸੋਢੀ ਸੁਲਤਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਜੀ,
ਸ੍ਰੀ ਗੁਰੂ ਗੋਬਿੰਦ ਸਿੰਘ ਵਿਦਤ ਜਹਾਨ,
ਜਿਹੜੇ ਸੰਸਾਰ ਵਿੱਚ ਪ੍ਰਗਟ ਹਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਖ਼ਤ ਤੇ ਸਭਾਇਮਾਨ।
ਵੈਰੀ ਬਣ ਕੋ ਬਣੈ ਬੇਸਾਲਾ,
ਕਹਿੰਦੇ ਵੈਰੀਆਂ ਦੇ ਬਣ ਵਾਸਤੇ ਜਿਨ੍ਹਾਂ ਦਾ ਇੱਕ ਵਚਨ ਹੀ ਅੱਗ ਦੀ ਤਰ੍ਹਾਂ ਕੰਮ ਕਰਦਾ ਹੈ।
ਹਿਰਨ ਬੀਜ ਬੜੇ ਬਲਵਾਲਾ,
ਇਹ ਵੀਰਾਂ ਵਿੱਚ ਬਹੁਤ ਵੱਡੇ ਵੀਰ ਸੂਰਮੇ ਹਨ ਮਹਾਰਾਜ ਜੀ, ਜਿਸ ਉੱਤੇ ਕਿਰਪਾ ਕਰ ਦੇਣ ਉਹਨੂੰ ਸੂਰਮ ਗਤੀ ਬਖਸ਼ ਦਿੰਦੇ ਹਨ।
ਲੜੇ ਸੰਗ ਸੰਗ ਕੌਣ ਸਿਆਮੋ,
ਕਹਿੰਦੇ ਨੇ ਜਿਵੇਂ ਕ੍ਰਿਸ਼ਨ ਜੀ ਲੜੇ ਸਨ ਨਾ ਲੱਖਾਂ ਦੇ ਨਾਲ, ਕਲਗੀਧਰ ਪਾਤਸ਼ਾਹ ਜੀ ਨੇ ਉਦੋਂ ਵੀ ਵੱਧ ਕੇ ਕਿਰਪਾ ਕਰ ਦਿੱਤੀ।
ਰਥੀ ਭਇਓ ਇਨ ਨਾਮੋ,
ਕਹਿੰਦੇ ਆਤ ਰਥੀ ਸੂਰਮੇ ਇਹਨਾਂ ਨੂੰ ਕਹਿੰਦੇ ਨੇ, ਕਲਗੀਧਰ ਮਹਾਰਾਜ ਜੀ ਨੂੰ।
ਪ੍ਰਥਮ ਸੁਣਾਈ,
ਇਹ ਤਾਂ ਕਿੰਨੇ ਦਿਨ ਪਹਿਲਾਂ ਹੀ ਖਬਰ ਦੇ ਦਿੱਤੀ ਕਿ ਅਸੀਂ ਸੱਚਖੰਡ ਚਲੇ ਜਾਣਾ ਹੈ।
ਪਰਲੋਕ ਗਮਨ ਕਰ ਦਿੱਤਾਈ,
ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦਾਤੇ ਹੁਣ ਪਰਲੋਕ ਗਮਨ ਕਰਨ ਲੱਗੇ ਹਨ। ਏਦਾਂ ਲੋਕ ਆਪੋ ਵਿੱਚ ਦੀ ਗੱਲਾਂ ਕਰਦੇ ਨੇ।
ਔਦ ਪੰਜਵੀਂ ਦਬ ਲੋ ਆਜ,
ਕਹਿੰਦੇ ਨੇ ਅੱਜ ਕਤਕ ਸੁਦੀ ਪੰਚਮੀ ਦਾ ਦਿਨ ਹੈ।
ਕਰਿਓ ਸਕੇਲਣ ਸਗਲ ਸਮਾਨ,
ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਜਾਣ ਦਾ ਸਾਰਾ ਸਮਾਨ ਸਮੱਗਰੀ ਇਕੱਠੀ ਕਰ ਲਈ ਹੈ।
ਦੌਰ ਦੌਰ ਪਹੁੰਚਿਓ ਤਿੰਨ ਪੌਰ,
ਬਹੁਤ ਸਾਰੇ ਲੋਕ ਵੇਖਣ ਵਾਸਤੇ ਦੌੜ ਦੌੜ ਕੇ ਮਹਾਰਾਜ ਜੀ ਦੇ ਦਰ ਤੇ ਆ ਗਏ ਹਨ।
ਦਰਸ਼ੋ ਅਬ ਸੋਢੀ ਸਿਰ ਮੋਰ।
ਕਹਿੰਦੇ ਸੋਢੀਆਂ ਦੇ ਸਿਰਮੌਰ ਸ਼੍ਰੋਮਣੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਵੀ ਇੱਛਾ ਸਾਰਿਆਂ ਦੇ ਮਨ ਚ ਹੈ।
ਦੁਰਲਭ ਹੈ ਜਿਨ ਦਰਸ਼ਨ ਪਾਵਨ।
ਕਹਿੰਦੇ ਜਿਨ੍ਹਾਂ ਦੇ ਪਵਿੱਤਰ ਦਰਸ਼ਨ ਦੁਰਲਭ ਹਨ ਜੀ।
ਪਰਸੇ ਜਦਰ ਪਦਾਰਥ ਪਾਵਨ।
ਜਿਨ੍ਹਾਂ ਦੇ ਚਰਨ ਪਰਸਨ ਕਰਕੇ ਦਰਸ਼ਨ ਕਰਨ ਕਰਕੇ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ।
ਆਏ ਤਾਏ ਅਦ ਕਹਿ ਕਹਿ ਆਏ।
ਇਹ ਤਾਂ ਮਹਾਰਾਜ ਜੀ ਦੀ ਵਡਿਆਈ ਇੱਕ ਦੂਜੇ ਕੋਲ ਕਰਦੇ ਕਰਦੇ ਭੱਜ ਭੱਜ ਕੇ ਲੋਕ ਆਏ ਹਨ।
ਹੋਰ ਤੇ ਨਰ ਹੈ ਸਮੁਦਾਇ।
ਚਾਰ ਚਫੇਰਿਓ ਹੀ ਸਾਧ ਸੰਗਤ ਜੀ ਆਏ ਹਨ ਲੋਕ ਦਰਸ਼ਨ ਕਰਨ।
ਜਿਹੜੇ ਦੂਰ ਤੇ ਔਰ ਬਿਸਮਾਏ।
ਜਿਹੜੇ ਨੇੜੇ ਵਾਲੇ ਨੇ ਉਹ ਵੀ ਆਏ, ਜਿਹੜੇ ਦੂਰ ਵਾਲੇ ਉਹ ਵੀ ਆਏ, ਬੜੇ ਹੈਰਾਨ ਹਨ ਸਾਰੇ ਹੀ।
ਮਿਲੇ ਆਣ ਕਰ ਆਨੰਦ ਪਾਏ।
ਆਣ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ, ਆਨੰਦ ਪ੍ਰਾਪਤ ਕੀਤਾ।
ਜੋਗੀ ਜਦੀ ਪੁੱਜ ਬ੍ਰਹਮਚਾਰੀ।
ਫਿਰ ਕਈ ਜੋਗੀ ਆਏ, ਕਈ ਜਤੀ ਆਏ, ਕਈ ਬ੍ਰਹਮਚਾਰੀ ਆਏ ਹਨ।
ਵੈਰਾਗੀ ਵੋ ਭੇਖਣ ਦਾਰੀ।
ਕਈਆਂ ਭੇਖਾਂ ਦੇ ਲੋਕ ਉਹ ਵੀ ਆਏ, ਬੈਰਾਗੀ ਆਏ, ਸੰਨਿਆਸੀ ਆਏ।
ਹਿੰਦੂ ਤੁਰਕ ਸੁਣੇ ਜਬ ਜਿਸ ਕਿਸ।
ਕਹਿੰਦੇ ਭਾਵੇਂ ਕੋਈ ਹਿੰਦੂ ਸੀ ਭਾਵੇਂ ਤੁਰਕ ਸੀ, ਜਿਸ ਜਿਸ ਨੇ ਵੀ ਸੁਣਿਆ ਹੈ।
ਬਦਲਾਵਤ ਆਪ ਸਭ ਦਿਸ ਦਿਸ।
ਬਹੁਤ ਛੇਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਨੂੰ ਤੁਰੇ ਸਾਰੇ ਹੀ।
ਪੀਰ ਫਕੀਰ ਸਾਧ ਸਭ ਆਏ।
ਸਭ ਸਾਧੂ ਮਹਾਤਮਾ ਪੀਰ ਫਕੀਰ ਆਏ ਹਨ।
ਦਰਜੈ ਚੌਪ ਬਦਾਵਤ ਤਾਏ।
ਬਹੁਤ ਚਾਅ ਨਾਲ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ।
ਧੰਨ ਧੰਨ ਗੁਰ ਸਤਿਗੁਰ ਪੂਰੇ।
ਕਹਿੰਦੇ ਧੰਨ ਹਨ, ਧੰਨ ਹਨ ਪੂਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਸਗਲੇ ਨਿਕਟੇ ਦੂਰ।
ਭਾਵੇਂ ਕੋਈ ਨੇੜੇ ਰਹਿਣ ਵਾਲਾ ਸੀ ਭਾਵੇਂ ਦੂਰ ਰਹਿਣ ਵਾਲਾ, ਸਾਰੇ ਹੀ ਏਦਾਂ ਮਹਾਰਾਜ ਜੀ ਦਾ ਜਸ ਕਰਦੇ ਹਨ।
ਦੇਸ਼ਣ ਮੈਂ ਮੇਲਾ ਪਾਇਓ।
ਚਾਰਾਂ ਦਿਸ਼ਾਵਾਂ ਤੋਂ ਲੋਕ ਆਏ, ਬੜਾ ਭਾਰੀ ਮੇਲਾ ਲੱਗ ਗਿਆ, ਜੋੜ ਮੇਲਾ ਹੋ ਗਿਆ ਉੱਥੇ।
ਸਤਿਗੁਰ ਦਰਸ਼ਨ ਦਾਇਓ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤੇ ਹਨ।
ਚਾਰ ਘੜੀ ਲੱਗ ਫਿਰੇ ਦੀਵਾਨ।
ਚਾਰ ਘੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਬੈਠੇ ਰਹੇ ਨੇ।
ਏਕਾਂਤ ਸੋ ਪ੍ਰਭੂ ਸੋ ਜਾਣ।
ਫਿਰ ਸੱਚੇ ਪਾਤਸ਼ਾਹ ਜੀ ਏਕਾਂਤ ਵਿੱਚ ਚਲੇ ਗਏ ਹਨ।
ਦੇਗ ਸਭਣ ਕੋ ਤਹਿ ਵਰਤਾਈ।
ਕਹਿੰਦੇ ਸਾਰਿਆਂ ਨੂੰ ਦੇਗ ਵਰਤਾਈ ਗਈ ਹੈ।
ਵਾਚਤ ਲੈ ਕਰ ਅੱਜ ਸਮਦਾਈ।
ਜਿੰਨੀ ਕਿਸੇ ਦਾ ਮਨ ਕਰਦਾ ਸੀ ਲੈ ਕੇ ਛਕੀ ਸਾਰਿਆਂ ਨੇ।
ਗੁਰੇ ਆਪਣੇ ਥਾਰੇ ਨਾਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪਣੇ ਕੋਲ ਵੀ ਥਾਲ ਮੰਗਾਇਆ ਹੈ।
ਅਜੇ ਉਹਾਰ ਜਥਾ ਰੁਚ ਪਾਇਓ।
ਜਿਵੇਂ ਰੋਜ਼ ਮਹਾਰਾਜ ਪ੍ਰਸ਼ਾਦਾ ਛਕਦੇ ਸਨ ਆਪਣੀ ਰੁਚੀ ਅਨੁਸਾਰ, ਉਸ ਦਿਨ ਵੀ ਛਕਿਆ ਹੈ।
ਉਹਨੇ ਪਾਨ ਹਿਤ ਪਾਨ ਕਟੋਰਾ।
ਫਿਰ ਸੱਚੇ ਪਾਤਸ਼ਾਹ ਜੀ ਨੇ ਪੀਣ ਵਾਸਤੇ ਜ਼ਿਆਦਾ ਕਟੋਰਾ ਪਾਣੀ ਦਾ ਫੜਿਆ ਹੈ।
ਕਾਢ ਗਿਓਗੇ ਆਨਣ ਓਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹੱਥਾਂ ਵਿੱਚ ਪਾਣੀ ਦੇ ਜਲ ਦਾ ਭਰਿਆ, ਉਸ ਜਲ ਦਾ ਭਰਿਆ ਹੋਇਆ ਕਟੋਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕ ਕੇ ਸਾਧ ਸੰਗਤ ਜੀ ਕੁਝ ਕੁ ਜਲ ਤਾਂ ਛਕਿਆ ਤੇ ਕੁਝ ਚੂੜਾ ਕੀਤਾ। ਫਿਰ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਾਧ ਸੰਗਤ ਜੀ ਫਿਰ ਆਪਣੇ ਹੱਥ ਧੋਤੇ ਹਨ ਜਲ ਦੇ ਨਾਲ।
ਮਾਧਵ
ਇਹ ਤਾਂ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੱਥਾਂ ਦੀ ਸੋਚ ਪਵਿੱਤਰਤਾ ਕਰ ਲਈ, ਜਿਹੜੀ ਮਰਿਆਦਾ ਸੀ,
ਇਸ਼ਨਾਨ ਆਸ਼ੀ ਵਿਦ ਕਰ।
ਫਿਰ ਕਹਿੰਦੇ ਸੱਚੇ ਪਾਤਸ਼ਾਹ ਕੁਝ ਕੁ ਦੇਰ ਬਾਅਦ ਇਸ਼ਨਾਨ ਕਰਨ ਵਾਸਤੇ ਗਏ ਹਨ। ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਅੱਜ ਨਵੇਂ ਵਸਤਰ ਕੱਢ ਕੇ ਪਹਿਨੇ ਹਨ। ਕੁਝ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਮਰ ਕੱਸਾ ਨਵਾਂ ਕੱਸਿਆ ਹੈ। ਫਿਰ ਕੇਸੀ ਇਸ਼ਨਾਨ ਮਹਾਰਾਜ ਨੇ ਕੀਤਾ ਤੇ ਕੇਸਾਂ ਵਿੱਚੋਂ ਜਲ ਚੰਗੀ ਤਰ੍ਹਾਂ ਨਚੋੜਿਆ ਹੈ। ਉਹਨਾਂ ਕੇਸਾਂ ਨੂੰ ਸਾਧ ਸੰਗਤ ਜੀ ਫਿਰ ਧੂਪ ਦਿਖਾ ਕੇ ਸੁਗੰਧੀ ਉਹਨਾਂ ਦੇ ਉੱਤੇ ਛਿੜਕੇ। ਬਹੁਤ ਚੰਗੀ ਰੀਤੀ ਨਾਲ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਕੇਸਾਂ ਦਾ ਜੂੜਾ ਕੀਤਾ ਹੈ। ਕਹਿੰਦੇ ਨੇ ਫਿਰ ਆਪਣੇ ਦਾੜੇ ਉੱਤੇ ਮਸ਼ਹਿਰਿਆਂ ਉੱਤੇ ਸੱਚੇ ਪਾਤਸ਼ਾਹ ਜੀ ਨੇ ਹੱਥ ਫੇਰਿਆ ਪ੍ਰੇਮ ਨਾਲ। ਇੱਕ ਨਵੀਂ ਦਸਤਾਰ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਕੱਢੀ ਸਿੰਘਾਂ ਨੇ। ਕਹਿੰਦੇ ਨੇ ਦਾਸਾਂ ਨੇ ਦਸਤਾਰ ਫੜ ਕੇ ਰੱਖੀ ਤੇ ਸੱਚੇ ਪਾਤਸ਼ਾਹ ਜੀ ਨੇ ਚਿਣ ਕੇ ਆਪਣੇ ਸਰੀਰ ਸੀਸ ਉੱਤੇ ਸਜਾਈ ਹੈ।
ਅਟਕਾਇਓ।
ਕਹਿੰਦੇ ਨੇ ਉਸ ਦਸਤਾਰ ਦਾ ਪਹਿਲਾ ਜਿਹੜਾ ਪੱਲਾ ਸੀ ਆਪਣੇ ਜੂੜੇ ਦੇ ਨਾਲ ਅਟਕਾਇਆ ਮਹਾਰਾਜ ਜੀ ਨੇ। ਤੇ ਫਿਰ ਆਪਣੇ ਪਵਿੱਤਰ ਸੀਸ ਦੇ ਦੁਆਲੇ ਦੁਆਲੇ ਸੱਚੇ ਪਾਤਸ਼ਾਹ ਜੀ ਨੇ ਸਾਰੇ ਪੇਚ ਲਿਆ ਕੇ ਦਸਤਾਰ ਸਜਾਈ ਹੈ। ਹੌਲੀ ਹੌਲੀ ਸਾਰੇ ਪੇਚ ਪੂਰੇ ਕਰ ਲਏ ਮਹਾਰਾਜ ਜੀ ਨੇ ਦਸਤਾਰ ਦੇ।
ਹੁਣ ਜੂੜੇ ਪਰ ਲਗਾਏ ਸੁਧਾਰੇ।
ਫਿਰ ਕਹਿੰਦੇ ਨੇ ਉਹ ਸਾਰੇ ਜੂੜੇ ਦੇ ਦੁਆਲੇ ਦੁਆਲੇ ਸਾਰੇ ਸੀਸ ਦੇ ਦੁਆਲੇ ਚੰਗੀ ਤਰ੍ਹਾਂ ਸੁਧਾਰ ਕੇ ਦਸਤਾਰ ਸਜਾਈ ਹੈ।
ਮਹਾਨ ਦਿਖਾਏ ਆਕਾਰ।
ਕਹਿੰਦੇ ਇੱਕ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸ਼ੀਸ਼ਾ ਲੈ ਕੇ ਖੜਾ ਹੈ।
ਦਸਤਾਰ ਸਵਾਰੇ।
ਇਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੰਗੇ ਤਰੀਕੇ ਨਾਲ ਦਸਤਾਰ ਸਵਾਰੀ ਹੈ।
ਹੁਣ ਖਜ਼ਾਨ ਜੀ ਜਿਗਾ ਦਿਖਾਈ।
ਫਿਰ ਕਹਿੰਦੇ ਖਜ਼ਾਨ ਜੀ ਜਿਹੜਾ ਸੀ ਮਹਾਰਾਜ ਜੀ ਦੀ ਜਿਗਾ ਲੈ ਕੇ ਆਇਆ।
ਮੋਲ ਬਹੁਤ ਮੋਲ ਕੀ ਰੁਜਰ ਬਣਾਈ।
ਬਹੁਤ ਹੀ ਕੀਮਤੀ ਸੁੰਦਰ ਬਣੀ ਹੋਈ ਜਿਗਾ ਸੀ।
ਬਾਗ ਭਾਲ ਪਰ ਬੰਦ ਸਜਾਈ।
ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫਿਰ ਆਪਣੇ ਮੱਥੇ ਤੇ ਦਸਤਾਰ ਦੇ ਉੱਤੇ ਜਿਗਾ ਸਜਾਈ।
ਪੰਗਤ ਹੀਰਣ ਕੀ ਦਮ ਦਾ,
ਜਿਸ ਜਗ੍ਹਾ ਵਿਚ ਹੀਰਿਆਂ ਦੀ ਪੰਕਤੀ ਲੱਗੀ ਹੋਈ ਬਹੁਤ ਚਮਕਦੀ ਹੈ।
ਜਬਰ ਜਵਾਹਰ ਜਾਂ ਹਰ ਜੋਤ
ਪ੍ਰਗਟ, ਜਿਨ੍ਹਾਂ ਉੱਤੇ ਜਵਾਹਰਾਤ ਜੜੇ ਹੋਏ ਹਨ।
ਜਗਮਗ ਜਗਮਗ ਸ਼ੋਭ ਅਦੋ,
ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਜਗ੍ਹਾ ਜਗਮਗ ਜਗਮਗ ਕਰਦੀ ਹੈ।
ਮੁਗਦਾ ਗੋਸ਼ਣ ਸ਼ਬਦ ਉਜਾਲਾ,
ਫਿਰ ਸੁੱਚੇ ਮੋਤੀਆਂ ਦੇ ਗੁੱਛੇ ਨਾਲ ਲਮਕਦੇ ਹਨ।
ਸੁੰਦਰ ਕਲਗੀ ਬਣੀ ਮਿਸਾਲਾ,
ਸੁੱਚੇ ਮੋਤੀਆਂ ਦੇ ਗੁੱਛਿਆਂ ਵਾਲੀ ਕਹਿੰਦੇ ਬਹੁਤ ਸੁੰਦਰ ਕਲਗੀ ਲਿਆਂਦੀ ਖਜਾਨਚੀ ਨੇ।
ਨਾਨਾ ਰੰਗ ਜਵਾਹਰ ਲਾਗੇ,
ਜਿਸ ਕਲਗੀ ਵਿਚ ਵੀ ਸਾਧ ਸੰਗਤ ਜੀ ਥੱਲੇ ਕਈ ਪ੍ਰਕਾਰ ਦੇ ਜਵਾਹਰਾਤ ਲੱਗੇ ਹੋਏ ਸਨ।
ਘਾਟ ਅਨੂਠੀ ਜੇਬ ਸੋ ਜਾ ਕੇ,
ਜਿਸ ਦੀ ਘਾਟ ਅਨੂਠੀ ਹੈ, ਹੈਰਾਨ ਕਰਨ ਵਾਲੀ, ਬਹੁਤ ਹੀ ਸੁੰਦਰ।
ਸਜਾਈ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫਿਰ ਉਹ ਵੀ ਕਲਗੀ ਵੀ ਆਪਣੇ ਸੀਸ ਉੱਤੇ ਸਜਾ ਲਈ ਹੈ।
ਜੋਲਤ ਦਮਕਾਈ,
ਇੱਦਾਂ ਸਜਾਈ ਹੈ ਵੀ ਜਦੋਂ ਸੱਚੇ ਪਾਤਸ਼ਾਹ ਜੀ ਪਵਿੱਤਰ ਸੀਸ ਨੂੰ ਹਿਲਾਉਂਦੇ ਨੇ ਤੇ ਉਹ ਝੂਲਦੀ ਹੈ ਜਿਹੜੀ ਕਲਗੀ ਹੈ। ਕਹਿੰਦੇ ਨੇ ਬਹੁਤ ਸੋਹਣੇ ਸੂਖਮ ਬਸਤਰ ਮਹਾਰਾਜ ਜੀ ਨੇ ਪਹਿਨੇ ਹਨ। ਫਿਰ
ਜਾਮਾ ਪਹਿਰੇ ਉਹ ਦਿਵੇ ਸਰੀਰ,
ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਜਿਹੜਾ ਇਹ ਜਾਮਾ ਹੈ, ਬਰੀਕ ਸੀ ਤੇ ਸੁੰਦਰ ਸਰੀਰ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਹਨ। ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਾਰੀ ਤਿਆਰੀ ਕੀਤੀ।
ਬੰਦ ਬੰਦ ਲੜਕਾਏ ਸੋ ਡਾਲਾ,
ਇੱਦਾਂ ਕਮਰ ਬੰਦ ਵੀ ਆਪਣਾ ਜਿਹੜਾ ਸੀ ਚੰਗੀ ਤਰ੍ਹਾਂ ਕੱਸਿਆ ਹੈ ਤੇ ਫਿਰ ਢਾਲ ਕੱਸੀ ਆਪਣੇ ਸਰੀਰ ਉੱਤੇ ਮਹਾਰਾਜ ਨੇ।
ਤੀਖਣ ਤਾਰਾ ਖੜਕ ਕਰਾ ਲੇ,
ਮਹਾਰਾਜ ਜੀ ਨੇ ਜਦੋਂ ਤਿਆਰ ਹੋ ਕੇ ਕਮਰ ਕੱਸਾ ਕੱਸ ਲਿਆ, ਫਿਰ ਸਾਧ ਸੰਗਤ ਜੀ ਢਾਲ ਬੰਨ ਲਈ ਤੇ ਫਿਰ ਇੱਕ ਤਿੱਖੇ ਤੀਰਾਂ ਦਾ ਜਿਹੜਾ ਪੱਥਾ ਸੀ ਉਹ ਆਪਣੇ ਸਰੀਰ ਤੇ ਸਜਾਇਆ।
ਅੰਜਨ ਮੋਟ ਜੜਤ ਨਗਨਾ ਲੇ,
ਇੱਕ ਸਾਧ ਸੰਗਤ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੜਗਾ ਆਪਣੇ ਗਲ ਵਿਚ ਪਾਈ, ਜਿਸ ਦੀ ਮੁੱਠ ਦੇ ਉੱਤੇ ਹੀਰੇ ਜੜੇ ਹੋਏ ਸਨ ਤੇ ਸੋਨੇ ਦੀ ਕਢਾਈ ਕੀਤੀ ਸੀ।
ਜਿਸ ਕੇ ਲਗੇ ਮੁਨਾਲਤ ਨਾਲਾ,
ਇੱਕ ਧਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫੜਿਆ, ਇੱਕ ਤਲਵਾਰ ਗਲ ਚ ਪਾਈ, ਇੱਕ ਢਾਲ ਆਪਣੇ ਸਰੀਰ ਤੇ ਬੰਨੀ। ਜਿਹੜੀ ਤਲਵਾਰ ਗਲ ਚ ਪਾਈ ਸਾਧ ਸੰਗਤ ਜੀ, ਉਹਦੇ ਉੱਪਰਲਾ ਜਿਹੜਾ ਸੰਮ ਸੀ, ਕਹਿੰਦੇ ਨੇ ਬਹੁਤ ਸੋਹਣੀ ਕਢਾਈ ਵਾਲਾ ਸੋਨੇ ਦਾ ਸੰਮ ਸੀ ਉਹ। ਕਹਿੰਦੇ ਜਿਸ ਦੇ ਦੋ ਬਹੁਤ ਸੋਹਣੇ ਕੁੰਡੇ ਲੱਗੇ ਸਨ, ਜਿਨ੍ਹਾਂ ਕੁੰਡਿਆਂ ਦੇ ਵਿੱਚ ਉਹਦੀ ਰੇਸ਼ਮ ਦੀਆਂ ਡੋਰਾਂ ਕੱਸ ਕੇ ਲੱਕ ਦੇ ਨਾਲ ਤਲਵਾਰ ਜਿਹੜੀ ਕੱਸ ਲਈ ਦੀ ਹੈ।
ਚਮਕਤ ਚਾਰੋ,
ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਚਮਕ ਦਾ ਸੋਹਣਾ ਗਾਤਰਾ ਲਿਆ ਹੈ।
ਜਰੀ ਗਾਤਰਾ ਜਿਹ ਗੁਲਜਾਰ,
ਕਹਿੰਦੇ ਨੇ ਜਿਹੜਾ ਗਾਤਰਾ ਸਾਧ ਸੰਗਤ ਜੀ ਜਰੀਦਾਰ ਕੱਪੜੇ ਦਾ ਬਣਿਆ ਹੋਇਆ ਸੀ, ਬਹੁਤ ਸੋਹਣਾ, ਜਿਸ ਵਿੱਚ ਤਲਵਾਰ ਸੋਭਦੀ ਹੈ ਮਹਾਰਾਜ ਜੀ ਦੀ।
ਸਤਿਗੁਰੂ ਲੈ ਕਰ ਦੇ ਮਸਮ,
ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਹੱਥ ਵਿੱਚ ਆਪਣੇ ਲੈ ਕੇ ਸਾਰਾ ਕੁਝ
ਪਹਿਰਨ ਤੇ ਪੂਰਬ ਕਰ ਨਾਮੋ,
ਪਹਿਨਣ ਤੋਂ ਪਹਿਲਾਂ ਹਰੇਕ ਸ਼ਸਤਰ ਨੂੰ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਤਿੱਖੇ ਤੀਰਾਂ ਦਾ ਸਾਧ ਸੰਗਤ ਜੀ ਪੱਥਾ ਫੜਿਆ ਹੈ।
ਅੰਜਨ ਲਗੇ ਭਏ ਸ਼ੁਭ ਪਰਨ,
ਜਿਸ ਪੱਥੇ ਉੱਤੇ ਵੀ ਸੋਨੇ ਦੀ ਸਾਧ ਸੰਗਤ ਜੀ ਕਢਾਈ ਕੀਤੀ ਹੋਈ ਹੈ।
ਹਰੇ ਕੰਕ ਕੇ ਦੀਰਘ ਪਰਨ,
ਤੇ ਉਹਨਾਂ ਤੀਰਾਂ ਦੇ ਪਿਛਲੇ ਪਾਸੇ ਛੋਟੇ ਛੋਟੇ ਖੰਭ ਜੇ ਬਣਾ ਕੇ ਜੜੇ ਹੋਏ ਹਨ।
ਸਰਪਣ ਕੋ ਕਰ ਹਿਤ ਬਿਥਿਰਨ,
ਐਵੇਂ ਉਹ ਤੀਰ ਪੱਥੇ ਵਿੱਚ ਸਾਧ ਸੰਗਤ ਜੀ ਪਏ ਸੋਭਦੇ ਨੇ, ਜਿਵੇਂ ਪੱਥਾ ਸੱਪਾਂ ਦੇ ਵੜਨ ਦੀ ਥਾਂ ਬਣਾਇਆ ਹੋਵੇ। ਸੱਪਾਂ ਵਰਗੇ ਸਾਧ ਸੰਗਤ ਜੀ ਖਪਰੇ ਤੀਰ ਪਿੱਛੇ ਖੰਭ ਜੜੇ ਤੇ ਪੱਥੇ ਵਿੱਚ ਸੋਭਦੇ ਐਵੇਂ ਨੇ ਜਿਵੇਂ ਜਰੀਲੇ ਨਾਗ ਸਾਧ ਸੰਗਤ ਜੀ ਆਪਣੀ ਵਰਮੀ ਵਿੱਚ ਵੜੇ ਹੋਏ ਹੋਣ, ਬੈਠੇ ਹੋਣ।
ਲੇ ਕਰ ਗਰੇ ਬਿਗੇ ਤਬ ਪਾਇਓ,
ਕਹਿੰਦੇ ਨੇ ਉਹ ਫਿਰ ਪੱਥਾ ਵੀ ਮਹਾਰਾਜ ਜੀ ਨੇ ਆਪਣੇ ਗਲ ਪਾ ਲਿਆ ਹੈ ਤੀਰਾਂ ਦਾ ਤਿੱਖਾ।
ਖੜਗ ਸੁਹਾਇਓ,
ਫਿਰ ਦੋਵੇਂ ਪਾਸਿਓਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖੜਗ ਸੋਭਦੀ ਦਿਸਦੀ ਹੈ, ਪੱਥਾ ਦਿਸਦਾ, ਢਾਲ ਦਿਸਦੀ ਹੈ।
ਲੈ ਦੋ ਗੂਲ ਬੋਲਾ ਹਾਥ,
ਫਿਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਕੀਮਤੀ ਮੁੱਲ ਦਾ ਸਾਧ ਸੰਗਤ ਜੀ ਬਸਤਰ, ਇੱਕ ਪਰਨਾ ਜੇ ਵਰਗਾ ਕੱਪੜਾ ਆਪਣੇ ਹੱਥ ਚ ਫੜਿਆ ਹੈ।
ਕਮਰ ਕਸੀ ਦਿੜ ਬਲ ਕੇ ਸਾਥ,
ਉਸ ਪਰਨੇ ਦਾ ਮਹਾਰਾਜ ਜੀ ਨੇ ਸਾਧ ਸੰਗਤ ਜੀ ਉੱਪਰ ਦੀ ਇੱਕ ਫਿਰ ਵਿਸ਼ੇਸ਼ ਕਰਕੇ ਕਮਰ ਕੱਸਾ ਲਾ ਲਿਆ।
ਵਿਸ਼ਵਾ ਖੰਜਰ ਵਾਕਟਾਰ,
ਉਸ ਕਮਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ਵਾ ਖੰਜਰ ਤੇ ਫਿਰ ਇੱਕ ਤਿੱਖੀ ਕਟਾਰ ਟੰਗੀ ਹੈ।
ਪੇਸ਼ ਕਬਜੇ ਸਦਾਰ,
ਇੱਕ ਪੇਸ਼ ਕਬਜ ਸਾਧ ਸੰਗਤ ਜੀ ਸ਼ਸਤਰ ਹੀ ਹੁੰਦਾ, ਉਹ ਟੰਗਿਆ ਹੈ।
ਕਮਰ ਕਸਾ ਸ਼ੀਬਿਦ ਕਰਿਓ,
ਇਹ ਤਾਂ ਸ਼ਸਤਰਾਂ ਦਾ ਹੀ ਇੱਕ ਕਮਰ ਕੱਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝ ਲਓ ਕੱਸ ਲਿਆ ਦੁਆਲੇ।
ਜਥਾ ਯੋਗ ਆ ਯੁੱਧ ਗਣ ਤਰਿਓ,
ਜਥਾ ਯੋਗ ਜਿੰਨੇ ਸ਼ਸਤਰ ਮਹਾਰਾਜ ਜੀ ਦੇ ਸਜਾਉਣ ਵਾਲੇ ਸਨ, ਸਤਿਗੁਰਾਂ ਨੇ ਸਜਾਏ ਆਪਣੇ ਪਵਿੱਤਰ ਸਰੀਰ ਤੇ।
ਮਨੋ ਸਰਦ ਰਿਦ ਕੇ ਕੰਠ ਹਟਾ,
ਕਹਿੰਦੇ ਨੇ ਸਾਧ ਸੰਗਤ ਜੀ ਜਾਣ ਲਓ ਵੀ ਉਹਨਾਂ ਸ਼ਸਤਰਾਂ ਦੀ ਤੇ ਸਤਿਗੁਰਾਂ ਦੀ ਏਦਾਂ ਸੋਭਾ ਵੀ ਜਿਵੇਂ ਸਰਦੀ ਦੀ ਰੁੱਤ ਦਾ ਬਦਲ ਚੜ ਕੇ ਆਇਆ ਹੋਵੇ।
ਕੰਜਾ ਲਿਵ ਸ਼ਸਤਰ ਦੁਰ ਛਟਾ,
ਇਹ ਤਾਂ ਉਹਨਾਂ ਸ਼ਸਤਰਾਂ ਦੀ ਸਾਧ ਸੰਗਤ ਜੀ ਸੋਭਾ ਤੇ ਉਹਨਾਂ ਦੀ ਵਡਿਆਈ, ਉਹਨਾਂ ਦੀ ਲਿਸ਼ਕ, ਉਹਨਾਂ ਦੀ ਚਮਕ ਹੈ ਜਿਵੇਂ ਸਰਦੀ ਦੀ ਰੁੱਤ ਵਿੱਚ ਬੱਦਲ ਆਇਆ ਹੋਵੇ ਚੜ ਕੇ।
ਉੱਚਾ ਮੁਕਤਾ ਹਲਕੀ ਮਾਲਾ,
ਇੱਕ ਬਹੁਤ ਸੁੱਚੇ ਮੋਤੀਆਂ ਦੀ ਮਾਲਾ ਮਹਾਰਾਜ ਦੇ ਗਲ ਵਿੱਚ ਹੈ।
ਮਨੋ ਬਲਾਕਾ ਸੁਭਿ ਸਾਲਾ,
ਉਹ ਐਵੇਂ ਚਿੱਟੀ ਮਾਲਾ ਗਲ ਚ ਸੋਭਦੀ ਹੈ ਵੀ ਜਿਵੇਂ ਕਾਲੀ ਘਟਾ ਸਰਦੀਆਂ ਚ ਬੱਦਲ ਦੀ ਚੜ ਕੇ ਆਵੇ ਤੇ ਬਗਲਿਆਂ ਦੀ ਇੱਕ ਚਿੱਟੀ ਡਾਰ ਉਹਦੇ ਸਾਹਮਣੇ ਸਾਹਮਣੇ ਉੱਡੀ ਜਾਂਦੀ ਹੋਵੇ, ਏਦਾਂ ਸੋਭਾ ਹੈ। ਕਹਿੰਦੇ ਨੇ ਜਿਹੜਾ ਮਹਾਰਾਜ ਨੇ ਹੱਥ ਵਿੱਚ ਧਨਖ ਫੜਿਆ, ਇਹ ਐਵੇਂ ਜਿਵੇਂ ਬੱਦਲ ਚੜਿਆ ਹੋਵੇ ਤੇ ਸਾਧ ਸੰਗਤ ਜੀ ਇੰਦਰ ਦੀ ਪੀਂਘ ਜਿਹਨੂੰ ਕਹਿੰਦੇ ਕਿ ਸਤਰੰਗੀ ਪੀਂਘ ਦੀ ਆਕਾਸ਼ ਵਿਚ ਦਿਸਦੀ ਹੈ, ਇਹ ਏਦਾਂ ਦਾ ਭੁਲੇਖਾ ਪਾਉਂਦਾ ਧਣਕ
ਤੇ
ਜਿਹੜੇ ਸਿੱਖਾਂ ਦੇ ਮਨ ਨੇ ਸਾਧ ਸੰਗਤ ਜੀ ਸਮਝ ਲਓ ਵੀ ਮੋਰਾਂ ਦੀ ਤਰ੍ਹਾਂ ਨੇ, ਜਿਵੇਂ ਘਟਾ ਚੜੀ ਤੇ ਮੋਰ ਪੈਲ ਪਾਉਂਦਾ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪਿਆਰੇ ਸਿੱਖ ਨੇ ਉਹਨਾਂ ਦੇ ਮਨ ਸਾਧ ਸੰਗਤ ਮੋਰਾਂ ਵਾਂਗ ਹਨ।
ਬੋਲਣ ਮਦਰੇ ਧੁਨ ਕਬੀਰ,
ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਜਿਹੜਾ ਬੋਲ ਹੈ ਬਹੁਤ ਗੰਭੀਰ ਹੈ। ਉਸ ਬੋਲ ਨੂੰ ਸਾਧ ਸੰਗਤ ਜੀ ਸੁਣ ਕੇ, ਜਿਵੇਂ ਬੱਦਲ ਦੇ ਬੋਲ ਨੂੰ ਸੁਣ ਕੇ ਜਿਹੜਾ ਪਪੀਹਾ ਖੁਸ਼ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੰਭੀਰ ਬੋਲਾਂ ਨੂੰ ਸੁਣ ਕੇ ਸਿੱਖਾਂ ਦੇ ਜਿਹੜੇ ਮਨ ਨੇ ਸਾਧ ਸੰਗਤ ਜੀ ਉਹ ਪ੍ਰਸੰਨ ਹਨ।
ਜਾਜਤ ਬੋਧ ਗਿਆਨ ਉਪਦੇਸ਼,
ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਫਿਰ ਜਿਵੇਂ ਬੱਦਲ ਆ ਜਾਵੇ ਅਲੰਕਾਰ ਬਣ ਕੇ, ਕਵੀ ਜੀ ਨੇ ਆਖਿਆ ਵੀ ਫਿਰ ਮੁੜ ਕੇ ਉੱਥੇ ਬਗਲੇ ਉੱਡਦੇ ਆ, ਬੱਦਲ ਆਇਆ, ਸਤਰੰਗੀ ਪੀਂਘ ਪਈ ਹੈ, ਫਿਰ ਮੋਰ ਪਹਿਲਾਂ ਪਾਉਂਦੇ ਤੇ ਫਿਰ ਬੱਦਲ ਤੋਂ ਬੂੰਦਾਂ ਡਿੱਗਦੀਆਂ, ਹੁਣ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ ਇੱਕ ਇੱਕ ਬਚਨ ਅੰਮ੍ਰਿਤ ਦੀ ਬੂੰਦ ਵਾਂਗ ਡਿੱਗਣ ਲੱਗਾ ਹੈ। ਕਹਿੰਦੇ ਨੇ ਸਾਧ ਸੰਗਤ ਜੀ ਸਾਰਿਆਂ ਦੇ ਹਿਰਦਿਆਂ ਦੀ ਤਪਸ਼ ਨੂੰ ਦੂਰ ਕਰਨ ਵਾਸਤੇ ਇੱਕ ਇੱਕ ਬਚਨ ਸੱਚੇ ਪਾਤਸ਼ਾਹ ਜੀ ਦਾ ਸਹਾਈ ਹੈ।
ਦਰਸ਼ਨ ਹਿੱਥੇ ਆਏ,
ਚਾਰਾਂ ਦਿਸ਼ਾਵਾਂ ਤੋਂ ਦਰਸ਼ਨ ਕਰਨ ਵਾਸਤੇ ਪ੍ਰੇਮੀ ਪਹੁੰਚੇ ਹਨ।
ਮਹਾਤਮ ਕੋ ਮੁੱਦ ਪਾਏ,
ਸੱਚੇ ਪਾਤਸ਼ਾਹ ਜੀ ਦੇ ਇਹਨਾਂ ਆਖਰੀ ਦਰਸ਼ਨਾਂ ਦਾ ਮਹਾਤਮ ਸਾਰਿਆਂ ਨੂੰ ਪਤਾ ਹੈ ਭਾਈ, ਸਰੀਰ ਕਰਕੇ ਮਹਾਰਾਜ ਜੀ ਦੇ ਆਖਰੀ ਦਰਸ਼ਨ ਹਨ। ਕਹਿੰਦੇ ਹੁਣ ਤਿਆਰ ਹੋ ਕੇ ਸੱਚੇ ਪਾਤਸ਼ਾਹ ਜੀ ਬਾਹਰ ਸੰਗਤਾਂ ਵਿੱਚ ਆਣ ਕੇ ਸਿੰਘਾਸਨ ਤੇ ਟਿਕੇ ਹਨ।
ਮਨੋਕਾਮਨਾ ਪੂਰਵਣ ਕਰ,
ਹਰੇਕ ਦੇ ਮਨ ਦੀ ਮਨੋਕਾਮਨਾ ਮਹਾਰਾਜ ਜੀ ਨੇ ਆਪ ਸਾਧ ਸੰਗਤ ਜੀ ਪੂਰੀ ਕੀਤੀ।
ਹੱਥ ਬੰਨ ਕਰ ਨੱਥ ਬੰਦ,
ਵਾਰੀ ਵਾਰੀ ਸਾਰਿਆਂ ਨੇ ਆਣ ਕੇ ਮਹਾਰਾਜ ਨੂੰ ਮੱਥਾ ਟੇਕਿਆ, ਹੱਥ ਬੰਨ ਬੰਨ ਕੇ ਨਮਸਕਾਰਾਂ ਕੀਤੀਆਂ ਹਨ।
ਅਰਵਿੰਦ,
ਕਈਆਂ ਨੇ ਤੇ ਕਹਿੰਦੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਲਾਇਆ ਨੀ ਉਰਿਓ ਕੇ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਨ, ਹੱਥ ਬੰਨ ਕੇ ਸਾਹਮਣੇ ਖੜੋ ਕੇ ਜਿਹੜੇ ਪ੍ਰੇਮ ਵਾਲੇ ਹਨ।
ਜਗਤ ਉਦਾਹਰਣ ਹਿੱਤ ਦੁਮਿਆਵਨ,
ਸੱਚੇ ਪਾਤਸ਼ਾਹ ਆਪ ਜੀ ਨੇ ਉਦਾਰ ਸੰਸਾਰ ਦੇ ਉਧਾਰ ਵਾਸਤੇ, ਭਰੇ ਵਾਸਤੇ, ਕਲਿਆਣ ਵਾਸਤੇ ਲਿਆ ਸੀ, ਤਾਂ ਆਏ ਸੋ ਤੁਸੀਂ ਸੰਸਾਰ ਤੇ।
ਲਾਖਣ ਕੋ ਉਦਾਰ ਦੇ ਕਰ ਬ੍ਰਹਮ ਗਿਆਨ,
ਮਹਾਰਾਜ ਲੱਖਾਂ ਨੂੰ ਤੁਸੀਂ ਆਪਣੇ ਬਚਨਾਂ ਨਾਲ, ਆਪਣੇ ਦਰਸ਼ਨਾਂ ਨਾਲ ਬ੍ਰਹਮ ਗਿਆਨ ਦੀ ਦਾਤ ਦਿੱਤੀ ਹੈ।
ਲੱਖੋਂ ਲਗੇ ਭਗਤ ਮਹਾਨ,
ਲੱਖਾਂ ਦੀ ਗਿਣਤੀ ਵਿੱਚ ਐਸੇ ਨੇ ਜਿਹੜੇ ਤੁਹਾਡੇ ਦਰਸ਼ਨ ਕਰਕੇ ਬਚਨ ਸੁਣ ਕੇ ਭਗਤੀ ਕਰਨ ਲੱਗ ਪਏ ਹਨ। ਜਿੱਥੇ ਕਿਤੇ ਮਹਾਰਾਜ ਆਪ ਜੀ ਨੇ ਗੁਰਸਿੱਖੀ ਦਾ ਹੀ ਵਿਸਤਾਰਾ ਕਰ ਦਿੱਤਾ, ਪ੍ਰਚਾਰ ਕਰ ਦਿੱਤਾ।
ਉਪਦੇਸ਼
ਆਪਣਾ ਉਪਦੇਸ਼ ਦੇ ਕੇ ਹਿਰਦਿਆਂ ਵਿੱਚੋਂ ਵਿਸ਼ਿਆਂ ਦਾ ਜਿਹੜਾ ਜ਼ੋਰ ਸੀ ਘਟਾ ਦਿੱਤਾ, ਖਤਮ ਕਰ ਦਿੱਤਾ ਹੈ।
ਖਾਲਸਾ ਉਤਪਤ ਕਰਿਓ,
ਸੱਚੇ ਪਾਤਸ਼ਾਹ ਆਪ ਜੀ ਨੇ ਖਾਲਸਾ ਪੰਥ ਪੈਦਾ ਕੀਤਾ ਹੈ ਜੀ।
ਤੁਰਕ ਤੇਜ ਜਗ ਤੇ ਪਰ ਹਰਿਓ,
ਤੁਰਕਾਂ ਦਾ ਜਿੰਨਾ ਤੇਜ ਸੀ ਮਹਾਰਾਜ ਤੁਸਾਂ ਸੰਸਾਰ ਤੋਂ ਖਤਮ ਕਰ ਦਿੱਤਾ ਹੈ।
ਇਤਿਹਾਸਕ ਜਦ ਕਰੇ
ਇਤਿਹਾਸਕ ਪ੍ਰੇਮੀ ਸਿੱਖ ਮਹਾਰਾਜ ਜੀ ਦੀ ਬਹੁਤ ਵਡਿਆਈ ਕਰਦੇ ਹਨ।
ਦਰਸ਼ਨ ਪ੍ਰਾਪਤ ਨਰਨ ਹਜ਼ਾਰਾਂ,
ਹਜ਼ਾਰਾਂ ਦੀ ਗਿਣਤੀ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਉਸ ਵੇਲੇ ਲੋਕ ਕਰ ਰਹੇ ਹਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਪਵਿੱਤਰ ਮੁਖ ਤੋਂ ਬਚਨ ਕੀਤਾ। ਸਤਿਗੁਰੂ ਜੀ ਦੇ ਸੱਚਖੰਡ ਜਾਣ ਵੇਲੇ ਦਾ ਜਿਹੜਾ ਆਖਰੀ ਦੀਵਾਨ ਲੱਗਾ ਸਾਧ ਸੰਗਤ ਜੀ ਉੱਥੇ ਲੱਗਾ ਸੀ ਜਿੱਥੇ ਅੱਜ ਵੱਡਾ ਨਿਸ਼ਾਨ ਸਾਹਿਬ ਲੱਗਾ। ਹਜ਼ੂਰ ਸਾਹਿਬ ਦਰਸ਼ਨ ਕਰਨ ਜਾਈਏ, ਜਦੋਂ ਆਪਾਂ ਡਿਉੜੀ ਚੋਂ ਲੰਘ ਕੇ ਅੱਗੇ ਜਾਂਦੇ ਹਾਂ, ਇੱਕ ਵੱਡਾ ਸਾਰਾ ਨਿਸ਼ਾਨ ਸਾਹਿਬ ਪਹਿਲਾਂ ਆਉਂਦਾ, ਇੱਕ ਨਿਸ਼ਾਨ ਸਾਹਿਬ ਉੱਪਰ ਲੱਗਾ ਜਦੋਂ ਆਪਾਂ ਪੌੜੀਆਂ ਚੜ ਜਾਈਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਦੀਵਾਨ ਸੀ ਸਾਧ ਸੰਗਤ ਜੀ, ਜਿੱਥੇ ਅੱਜ ਕੱਲ ਵੱਡਾ ਨਿਸ਼ਾਨ ਸਾਹਿਬ ਹੈ, ਇੱਥੇ ਸਜਿਆ ਹੋਇਆ ਸੀ। ਸੱਜੇ ਦੀਵਾਨ ਚ ਮਹਾਰਾਜ ਜੀ ਨੇ ਪਵਿੱਤਰ ਮੁਖ ਤੋਂ ਸਾਰਿਆਂ ਨੂੰ ਨਿਹਾਲ ਕਰਨ ਵਾਲੇ ਬਚਨ ਏਦਾਂ ਕੀਤੇ ਹਨ। ਹਜ਼ੂਰ ਨੇ ਆਖਿਆ ਖਾਲਸਾ ਜੀ ਸਾਵਧਾਨ ਹੋ ਕੇ ਸਾਡੇ ਬਚਨਾਂ ਨੂੰ ਸੁਣੋ।
ਕਨਾਤ ਜਗਿਰ ਦੇ ਪਲੇ,
ਕੀ ਬਚਨ ਕੀਤੇ? ਆਖਿਆ ਇੱਕ ਕਨਾਤ ਚੰਗੀ ਤਰ੍ਹਾਂ ਚਾਰਜ ਫੇਰਿਓ, ਕੱਸ ਕੇ ਤੇ ਤਣ ਦਿੱਤੀ ਜਾਵੇ।
ਜਿਸ ਦੇ ਦੂਰ ਹੋਏ ਨਰ ਖਲੇ,
ਜਿਸ ਤੋਂ ਸਾਰੇ ਮਨੁੱਖ ਦੂਰ ਹੋ ਕੇ ਖੜ ਜਾਣ।
ਚੰਦਨ ਇੰਦਨ ਤੇ ਸਮਾਹੇ,
ਹਜ਼ੂਰ ਨੇ ਆਖਿਆ ਚੰਦਨ ਦੀਆਂ ਲੱਕੜਾਂ ਦੀ ਚੰਗੀ ਤਰ੍ਹਾਂ ਉਹਦੇ ਵਿੱਚ ਇੱਕ ਚਿਖਾ ਤਿਆਰ ਕਰ ਦਿਓ। ਫਿਰ ਕਹਿੰਦੇ ਨੇ ਉਸ ਚਿਤਾ ਦੇ ਕੋਲ ਚੰਗੀ ਤਰ੍ਹਾਂ ਉਹਦੀ ਚੰਗੀ ਤਰ੍ਹਾਂ ਰਚਨਾ ਕਰਨੀ ਚਿਖਾ ਦੀ। ਚੰਗੀ ਤਰ੍ਹਾਂ ਦਾ ਅਰਥ ਇਹ ਹੁੰਦਾ ਵੀ ਜੇ ਚਿਖਾ ਦੇ ਉੱਤੇ ਕੋਈ ਬੈਠ ਜਾਵੇ ਤੇ ਅੱਗ ਲਾਉਣ ਤੋਂ ਬਾਅਦ ਮੁੜ ਕੇ ਉਹਦੀਆਂ ਲੱਕੜਾਂ ਡਿੱਗਣ ਨਾ।
ਪ੍ਰਥਮ ਭੂਮ ਕੋ ਲੇਪ ਸਾਰੇ,
ਆਖਿਆ ਪਹਿਲਾਂ ਚੰਗੀ ਤਰ੍ਹਾਂ ਧਰਤੀ ਨੂੰ ਸਾਫ ਕਰੋ ਉੱਥੋਂ।
ਇਸ ਬਾਰ ਪੂਜਾ ਦਿਹੋ ਵਿਸਤਾਰੇ,
ਫਿਰ ਚੰਗੀ ਤਰ੍ਹਾਂ ਉਹਦੇ ਉੱਤੇ ਸੁਗੰਧੀਆਂ ਆਦਿਕ ਛਿੜਕੋ।
ਚੰਦਨ ਚਿਤਾ ਕਰੋ ਤਾਹੇ ਫੇਰ,
ਫੇਰ ਕਹਿੰਦੇ ਮਹਾਰਾਜ ਉੱਤੇ ਚੰਦਨ ਦੀ ਚਿਖਾ ਤਿਆਰ ਕਰਨੀ ਹੈ।
ਜਾਵਦਲ ਕਿਰਦ ਆਦਿਕ ਵਿੱਚ ਗੇਰ,
ਕਹਿੰਦੇ ਨੇ ਘਿਓ ਆਦਿਕ ਦੇਸੀ ਜਿੰਨਾ ਪਾਉਣਾ ਪਾ ਦਿਓ ਤੁਸੀਂ।
ਸੌਰਭ ਧਰੋ ਸਗਲ ਤਹਿ ਜਾਈ,
ਸੋ ਏਦਾਂ ਕਹਿੰਦੇ ਨੇ ਭਾਈ ਸੁਗੰਧੀਆਂ ਜਿਹੜੀਆਂ ਨੇ ਚੰਗੀ ਤਰ੍ਹਾਂ ਉਹਦੇ ਵਿੱਚ ਵੀ ਰੱਖ ਦਿਓ ਚਿਖਾ ਦੇ, ਚੰਦਨ ਦੀ ਜੋ ਚਿਖਾ ਹੈ।
ਕੀਜੇ ਤਿਆਰੇ ਬਿਲਮ ਬਿਹਾਈ,
ਹਜ਼ੂਰ ਨੇ ਆਖਿਆ ਭਾਈ ਗੁਰਮੁਖੋ ਇਸ ਤਿਆਰੀ ਨੂੰ ਛੇਤੀ ਕਰੋ, ਦੇਰ ਨਾ ਕਰੋ ਤੁਸੀਂ।
ਇਸ਼ਨਾਨ ਸਰਬ ਹਮਕੀਨ,
ਹਜ਼ੂਰ ਨੇ ਆਖਿਆ ਅਸੀਂ ਇਸ਼ਨਾਨ ਆਦਿਕ ਸਾਰਾ ਕਰ ਲਿਆ ਹੈ, ਨਵਾਂ ਪੁਸ਼ਾਕਾ ਵੀ ਅਸੀਂ ਆਪਣੇ ਸਰੀਰ ਤੇ ਸਜਾ ਲਿਆ ਹੈ।
ਅਪਰ ਕਰਨ ਕੋ
ਹਜ਼ੂਰ ਨੇ ਆਖਿਆ ਹੋਰ ਕੁਝ ਨੀ ਤੁਸੀਂ ਕਹਿਣਾ, ਜੋ ਅਸੀਂ ਕਹਿੰਦੇ ਹਾਂ ਸਿਰਫ ਤੁਸੀਂ ਮੰਨੀ ਜਾਣਾ ਹੈ।
ਵਸਤਰ ਪਹਿਨ ਗਏ ਸ਼ਸਤਰ ਤਰਨ ਕੋ,
ਹਜ਼ੂਰ ਨੇ ਆਖਿਆ ਵਸਤਰ ਪਹਿਨ ਕੇ ਅਸੀਂ ਸ਼ਸਤਰ ਧਾਰਨ ਕੀਤੇ ਹਨ।
ਰਹੇਗੇ ਸੰਗ ਹਮਾਰੇ,
ਮਹਾਰਾਜ ਨੇ ਆਖਿਆ ਇਹ ਸ਼ਸਤਰ ਸਾਡੇ ਨਾਲ ਰਹਿਣਗੇ ਜਿਹੜੇ ਅਸੀਂ ਆਪਣੇ ਸਰੀਰ ਤੇ ਪਹਿਨੇ ਹਨ।
ਭਲੀ ਭਾਤ ਸਭ ਅੰਗੀਕਾਰ,
ਹਜ਼ੂਰ ਨੇ ਆਖਿਆ ਜਿਹੜੇ ਅਸੀਂ ਇਹ ਭਲੀ ਭਾਤ ਅੰਗੀਕਾਰ ਕੀਤੇ ਨਾ ਸ਼ਸਤਰ, ਇਹ ਸਾਰੇ ਸ਼ਸਤਰ ਸਾਡੇ ਸਰੀਰ ਇਹ ਸਾਡੇ ਨਾਲ ਰਹਿਣਗੇ। ਨਾਲ ਰਹਿਣ ਦਾ ਅਰਥ ਹੈ ਗੁਰੂ ਦੀਆਂ, ਗੁਰੂ ਜਾਣ ਦਾ ਸਾਧ ਸੰਗਤ ਜੀ ਮਹਾਰਾਜ ਪੂਰੀ ਤਿਆਰੀ ਕਰਕੇ ਸਨਦਬੱਧ ਹੋ ਕੇ ਕਨਾਤ ਦੇ ਅੰਦਰ ਗਏ ਸਨ, ਪਰ ਜਦੋਂ ਅੰਗੀਠਾ ਮਹਾਰਾਜ ਦਾ ਫੋਲਿਆ ਗਿਆ ਸਿਰਫ ਇੱਕ ਛੋਟੀ ਸ੍ਰੀ ਸਾਹਿਬ ਉਹਦੇ ਚੋਂ ਮਿਲੀ ਸੀ, ਜਿਹਦੇ ਹਜ਼ੂਰ ਸਾਹਿਬ ਹੁਣ ਦਰਸ਼ਨ ਕਰਵਾਉਂਦੇ ਹਨ। ਆਗਿਆ ਮੰਨ ਕੇ ਸਾਧ ਸੰਗਤ ਜੀ ਸਾਰੇ ਸਿੰਘ ਉਸੇ ਤਰ੍ਹਾਂ ਕਰਨ ਲੱਗ ਪਏ।
ਕਨਾਤ ਜਗਿਰਦੇ ਸਾਰੇ,
ਸੱਚੇ ਪਾਤਸ਼ਾਹ ਜੀ ਦੇ ਵਾਸਤੇ ਜਿਵੇਂ ਆਖਿਆ ਸੀ ਇੱਕ ਚੰਗੀ ਸੋਹਣੀ ਕਨਾਤ ਤਾਣ ਦਿੱਤੀ ਹੈ।
ਗਾਡੀ ਕਰ ਗਾਡੀ ਗਣ ਮੇਖ,
ਕਹਿੰਦੇ ਵੱਡੀਆਂ ਵੱਡੀਆਂ ਮੇਖਾਂ ਡੂੰਘੀਆਂ ਕਰਕੇ ਕਨਾਤ ਦੀਆਂ ਗੜ ਦਿੱਤੀਆਂ ਹਨ।
ਬੰਧਨ ਕੀਨੀਆਂ ਦੇਖ,
ਤੇ ਰੇਸ਼ਮ ਦੇ ਡੋਰੇ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਕਸ ਦਿੱਤੇ ਹਨ।
ਲੇਪਣ ਕਰ ਅੰਦਰ ਕੁਮਤ ਹਾਏ,
ਚੰਗੀ ਤਰ੍ਹਾਂ ਧਰਤੀ ਦੀ ਪਹਿਲਾਂ ਸਫਾਈ ਕਰਕੇ ਲੇਪ ਕੀਤਾ ਹੈ।
ਚੰਦਨ ਕੇ ਉਚਾਏ ਕਰ ਲਿਆ,
ਫਿਰ ਸਾਰੇ ਸਿੰਘ ਚੰਦਨ ਦੀਆਂ ਲੱਕੜਾਂ ਚੁੱਕ ਚੁੱਕ ਕੇ ਲਿਆਏ ਹਨ।
ਇੰਦਰ ਦੇ ਜਿਹਾ ਮਹਾਨੀ,
ਇਹ ਤਾਂ ਕਹਿੰਦੇ ਨੇ ਬਹੁਤ ਸਾਰੀ ਚੰਦਨ ਦੀ ਇੱਕ ਤਕੜੀ ਚਿਖਾ ਤਿਆਰ ਕਰ ਦਿੱਤੀ ਹੈ।
ਰਜੀ ਬਲੀ ਬਿਰ ਦਿੜ ਬੋਠਾਨੀ,
ਕਹਿੰਦੇ ਤਕੜੀ ਸੀ ਦ੍ਰਿੜਤਾ ਨਾਲ ਰਚੀ ਹੋਈ, ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਜੇ ਉਹਦੇ ਤੇ ਬੈਠਣ ਜਿਵੇਂ ਮਹਾਰਾਜ ਦਾ ਮਨ ਕਰੇ ਚੌਂਕੜਾ ਮਾਰਨ ਹਿੱਲੇ ਨਾ।
ਜਵਲ ਤਾਸਨ ਪਰੇ ਨਾ ਗਿਰ ਕੇ,
ਕਹਿੰਦੇ ਨੇ ਅੱਗ ਲੱਗਣ ਤੋਂ ਜਿਹੜੀ ਛੇਤੀ ਕੀਤੀ ਡਿੱਗੇ ਨਾ, ਅਸੀਂ ਚੰਦਨ ਦੀ ਚਿਖਾ ਤਿਆਰ ਕੀਤੀ ਹੈ।
ਇਸ ਪ੍ਰਕਾਰ ਰਜ ਕਾਸ਼ਟ ਤਰਕ,
ਇਸ ਪ੍ਰਕਾਰ ਦੇ ਨਾਲ ਲੱਕੜਾਂ ਦੀ ਚਿਣਾਈ ਕੀਤੀ ਗਈ ਸੀ।
ਸ਼ੀਸ਼ੇ ਬਹੁ ਗੁਲਾਬ ਕੇ ਛਿੜਕ,
ਬਹੁਤ ਸਾਰੀਆਂ ਸ਼ੀਸ਼ੀਆਂ ਗੁਲਾਬ ਜਲ ਦੀਆਂ ਛਿੜਕੀਆਂ ਹਨ।
ਸਹਿਤ ਕਨਾਤ ਭਿਗੋਵਣ,
ਕਹਿੰਦੇ ਕਨਾਤ ਸਮੇਤ ਹੀ ਸਾਰਾ ਕੁਝ ਭਿਉ ਦਿੱਤਾ ਸੁਗੰਧੀਆਂ ਦੇ ਨਾਲ।
ਅਤਰ ਫਲੇਲ ਜਿਖਾ ਬਹੁ ਡਰ,
ਫਿਰ ਜਿਖਾ ਦੇ ਵਿੱਚ ਅਤਰ ਫਲੇਲ ਬਹੁਤ ਸਾਰਾ ਸਭ ਸੁੱਟ ਦਿੱਤਾ ਹੈ।
ਜੈ ਕਹਿ ਉਜੀ ਅਦੇਕ ਮਹਿਕਾਰ,
ਦੂਰ ਦੂਰ ਤੱਕ ਕਹਿੰਦੇ ਨੇ ਮਹਿਕ ਉਹਨਾਂ ਦੀ ਜਾਂਦੀ ਹੈ।
ਇਤਿਆਦਿਕ ਸਭ ਕਾਰਜ ਕਰਕੇ,
ਇਤਿਆਦਿਕ ਸਾਰੇ ਕਾਰਜ ਸਿੰਘਾਂ ਨੇ ਕਰ ਦਿੱਤੇ ਜਿਵੇਂ ਮਹਾਰਾਜ ਨੇ ਹੁਕਮ ਕੀਤਾ ਸੀ।
ਸਤਿਗੁਰ ਕੋ ਪਰਲੋਕ ਸਿਮਰ ਕੇ,
ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਜਾਣਾ ਚੇਤੇ ਕਰਕੇ।